دوہرا ہانڈے تاری پرتیکھتے پیکھت پا چلو ساتھ آئے ملے اکٹھے سکل الگن کو چینات.
واہ گرو جی کا خالصہ,
واہگرو جی کی فتح.
پرم سنمان یوگ ستگرو صاحب جی دی پاون پوتر گود وکھے براجمان گرو سواری گرو خالصہ سات سنگ جیو, آپ جی وڈ پاگے ہو کہ ستگراں دی کرپا دوارا نتاں پرتی سندھیا ویلے گرو چرنا وکھے حاضریاں پردے ہوئے ستگراں دی کتھا وچار سروان کردے ہو. ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸ਼ਾਂਤ ਹਿਰਦਾ ਸਰਲ ਸੁਭਾਅ ਵਿਰੋਧੀ ਨਾਲ ਵੀ ਮਹਾਰਾਜ ਭਲਾ ਕਰਨ ਵਾਲੇ ਕੋਈ ਵਿਰੋਧੀ ਹੈ ਹੀ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਸ਼ਤਰੂ ਨਹੀਂ سب کو امید ہم آپن کینا سب نال مہاراج اپنا متر بنان والے پاوے تیرمل نے بڑی وروتا کیتی پر ستگرو جی نے سب کچھ دیتا پائی لیا جو اتوں ایسا تیاگ سبھاو دانی سبھاو کہ جدو مسندا نے ਸ੍ਰੀ ਦਰਬਾਰ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਲਏ ਲਾਲਚੀ ਬਿਰਤੀ ਕਰਕੇ ਤੇ ਮਹਾਰਾਜ ਪਰਲੇ ਪਾਸੇ ਜਾ ਕੇ ਬਹਿ ਗਏ ਉਥੋਂ ਉੱਠੇ ਮਹਾਰਾਜ ਜਿੱਥੇ ਪਿੰਡ ਵੱਲਾ ਹੈ ਉੱਥੇ ਜਾ ਕੇ ਟਿਕਾਣਾ ਕੀਤਾ ਮੱਖਣ ਸ਼ਾਹ ਨੇ ਸਮਝਾਇਆ ਮਸੰਦਾਂ ਨੂੰ ਕਿ ਸਮਝ ਆਓ ਗੁਰੂ ਦੇ ਦਰਸ਼ਨ ਕਰੋ ਸਤਿਗੁਰ ਇੱਥੇ ਲਾਲਸ ਵਸ ਨਹੀਂ ਆਏ ਤੁਹਾਡਾ ਭਲਾ ਕਰਨ ਲਈ ਆਏ ਪਰ ਇਹ ਮਸੰਦ ਡਰੇ ਡਰੇ ਸਤਿਗੁਰ ਦੇ ਦਰਸ਼ਨ ਲਈ ਗਏ ਪਰ ਮਨ ਵਿੱਚ ਫਿਰ ਵੀ ਖੋਟ ਅੰਦਰ ਸੜੀਏ ਅੰਦਰ ਸੜਦੇ ਹੋਏ ਈਰਖਾ ਦੀ ਅਗਨੀ ਲੋਭ ਦੀ ਅੱਗ ਅੰਦਰੋਂ ਸਾੜ ਰਹੀ ਹੈ ਸਤਿਗੁਰੂ ਪਾਤਸ਼ਾਹ ਨੇ ਆਖਿਆ ਚਲੇ ਜਾਓ ਇੱਥੋਂ ਤੁਹਾਡੇ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਜਿਹੜਾ ਸਤਿਗੁਰ ਦਾ ਸਿੱਖ ਹੈ ਸੇਵਾਦਾਰ ਹੈ ਉਹਦਾ ਇਹ ਸੁਭਾਅ ਨਹੀਂ ਹੋਣਾ ਚਾਹੀਦਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੇਵਕ ਗ੍ਰੰਥੀ ਸਿੱਖ ਪੁਜਾਰੀ ਮਹਾਰਾਜ ਜੀ ਦਾ ਵਜ਼ੀਰ ਉਹ ਬਿਲਕੁਲ ਸਰਲ ਸੁਭਾਅ ਹੋਵੇ ਪਰ ਤੁਹਾਡੇ ਮਨ ਵਿੱਚ ਕੁਝ ਹੋਰ ਹੈ ਤੁਹਾਡੇ ਮੁਖ ਤੇ ਕੁਝ ਹੋਰ ਹੈ ਇੱਥੋਂ ਚਲੇ ਜਾਓ ਤੁਸੀਂ ਅੰਦਰ ਸੜਨ ਵਾਲੇ ਹੋ ਇਹ ਵਚਨ ਮਹਾਰਾਜ ਜੀ ਨੇ ਉਹਨਾਂ ਮਸੰਦਾ ਪ੍ਰਥਾਏ ਆ ਕੇ ਤੇ ਮੱਖਣ ਸ਼ਾਹ ਲਬਾਣਾ ਦਰਸ਼ਨ ਪਰਸ਼ਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਇਸ਼ਨਾਨ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਵੱਲਾ ਪਿੰਡ ਉੱਥੇ ਪਹੁੰਚਿਆ ਆਖਣ ਲੱਗਾ ਮਹਾਰਾਜ ਇਹ ਮਸੰਦ ਬਹੁਤ ਖੋਟੇ ਹਨ ਆਪ ਜੀ ਦੇ ਦਰਸ਼ਨ ਲਈ ਆਏ ਤਾਂ ਸਹੀ ਪਰ ਫਿਰ ਵੀ ਅੰਦਰ ਈਰਖਾ ਰੱਖ ਕੇ ਆਏ ਲੋਭ ਰੱਖ ਕੇ ਆਏ ਅੰਦਰ ਇਹਨਾਂ ਦੇ ਸਾੜਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਕੀਤਾ ਮੱਖਣ ਸ਼ਾਹ ਫਿਕਰ ਨਾ ਕਰ ਇੱਕ ਪਰਮ ਪੁਰਖ ਪ੍ਰਤਾਪੀ ਮਹਾਂਪੁਰਖ ਆਵੇਗਾ ਉਹਨਾਂ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਇਹਨਾਂ ਦੁਸ਼ਟਾਂ ਦਾ ਇਹਨਾਂ ਮਸੰਦਾਂ ਦਾ ਸਰਵਨਾਸ਼ ਕਰਕੇ ਖਾਲਸਾ ਪੰਥ ਸਾਜਣਗੇ। ਜਿਹੜੇ ਤਾਂ ਸ਼ੁੱਧ ਬਿਰਤੀ ਵਾਲੇ ਮਸੰਦ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਉਹ ਰਹਿ ਜਾਣਗੇ ਭਾਈ ਫੇਰੂ ਵਰਗੇ, ਤੇ ਬਾਕੀ ਸਭਨਾਂ ਨੂੰ ਤੈਸ਼ ਨੈਸ਼ ਕਰ ਦੇਣਗੇ। ਐਸਾ ਮਹਾਂਪ੍ਰਤਾਪੀ ਪੁਰਖ ਪ੍ਰਗਟ ਹੋਵੇਗਾ। ਇਸ਼ਾਰਾ ਕੀਤਾ ਗੁਰਕਲਗੀਧਰ ਪਾਤਸ਼ਾਹ ਵੱਲ। ਇਤਨੇ ਨੂੰ ਮਹਾਰਾਜ ਜੀ ਨੇ ਚਾਲੇ ਪਾਏ ਬਾਬੇ ਬਕਾਲੇ ਵੱਲ। ਬਾਬੇ ਬਕਾਲੇ ਮਾਤਾ ਦੇ ਦਰਸ਼ਨ ਕਰਕੇ ਬੜੇ ਖੁਸ਼ ਹੋਏ। ਮਾਤਾ ਬੜੀ ਖੁਸ਼ ਹੋਈ, ਮਨ ਵੀ ਸੋਚਦੀ ਹੈ ਕਿ ਮੇਰੇ ਪੁੱਤਰ ਤੇ ਅਨੇਕ ਵਾਰ ਹੋਏ, ਗੋਲੀਆਂ ਚਲਾਈਆਂ, ਅਨੇਕਾਂ ਦੁੱਖ ਆਏ, ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪ ਰੱਖਿਆ ਕੀਤੀ। ਇਸ ਤਰ੍ਹਾਂ ਮਾਤਾ ਬਾਰ ਬਾਰ ਆਪਣੇ ਪੁੱਤਰ ਨੂੰ ਪਿਆਰ ਬਖਸ਼ਿਸ਼ ਕਰ ਰਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਸਤ ਮੌਲਾ, ਕੋਈ ਫਿਕਰ ਨਾ ਫਾਕਾ, ਮਸਤ ਬੈਠੇ ਹੋਏ। ਰਾਤ ਹੋਈ, ਆਰਾਮ ਕੀਤਾ, ਸਵੇਰੇ ਸਤਿਗੁਰੂ ਜੀ ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਹੋਏ। ਮੱਖਣ ਸ਼ਾਹ ਦਰਸ਼ਨ ਕਰਨ ਆਇਆ, ਆਖਣ ਲੱਗਾ ਮਹਾਰਾਜ ਹੁਣ ਕਿਵੇਂ ਹੁਕਮ ਹੈ? ਸਤਿਗੁਰੂ ਜੀ ਜੋ ਮੈਂ ਚਾਹੁੰਦਾ ਸੀ ਉਹ ਮੇਰਾ ਮਨੋਰਥ ਪੂਰਾ ਹੋ ਗਿਆ, ਹੁਣ ਹੁਕਮ ਕਰੋ ਮੈਂ ਆਪਣੇ ਦੇਸ਼ ਜਾਵਾਂ, ਆਪਣੇ ਘਰ ਜਾਵਾਂ। ਸਤਿਗੁਰੂ ਪਾਤਸ਼ਾਹ ਨੇ ਆਖਿਆ ਮੱਖਣ ਸ਼ਾਹ ਸਾਡਾ ਮਨ ਵੀ ਇਹੀ ਕਰਦਾ ਵੀ ਇੱਥੇ ਨਹੀਂ ਰਹਿਣਾ, ਹੁਣ ਜਿੱਥੇ ਈਰਖਾ ਹੋਵੇ, ਜਿੱਥੇ ਵਿਰੋਧੀ ਹੋਣ, ਸ਼ਰੀਕੇ ਵਾਲੇ ਹੋਣ, ਉੱਥੇ ਰਹਿਣਾ ਨਹੀਂ ਚਾਹੀਦਾ ਮਹਾਤਮਾ ਨੂੰ, ਇੱਥੋਂ ਕੂਚ ਕਰ ਜਾਈਏ। ਇਹ ਗੱਲ ਆ ਕੇ ਮੱਖਣ ਸ਼ਾਹ ਉਹਦੇ ਸੇਵਕਾਂ ਨੇ ਅਤੇ ਸਤਿਗੁਰੂ ਪਾਤਸ਼ਾਹ ਨੇ ਕੂਚ ਦੀ ਤਿਆਰੀ ਕੀਤੀ ਤੇ ਤਿਆਰੀ ਕਰਕੇ ਜਿੱਥੇ ਅੱਜ ਕੱਲ ਬਿਆਸਾ ਦਰਿਆ ਹੈ ਉੱਥੇ ਮਹਾਰਾਜੇ ਨੇ ਪਰਲੇ ਪਾਸੇ ਨੂੰ ਡੇਰਾ ਹੀ ਕਰ ਲਿਆ। ਸਾਰੀਆਂ ਸੰਗਤਾਂ ਨੇੜੇ ਆਉਣਗੀਆਂ ਤੇ ਫਿਰ ਕਿਸ਼ਤੀ ਤੋਂ ਪਾਰ ਹੋਵਾਂਗੇ। ਤੇ ਮਹਾਰਾਜ ਬਿਆਸਾ ਦਰਿਆ ਦੇ ਕੰਢੇ ਤੇ ਖੜੇ ਹੋ ਕੇ ਹੁਣ ਕੀ ਭਾਣਾ ਵਰਤਾ ਰਹੇ ਹਨ? ਆਓ ਸਾਰੇ ਗੁਰਸਿੱਖ ਮਾਈ ਭਾਈ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਹਾਂਡੇ ਤਰੀ ਪ੍ਰਤੀਖ ਤੇ ਪਿਖਤ ਪਾਛਲੋ ਸਾਤ।
ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਿਆਸਾ ਦਰਿਆ ਦੇ ਕੰਢੇ ਤੇ ਖੜੇ ਹੋ ਕੇ ਨੌਕਾ ਦੀ ਉਡੀਕ ਕਰ ਰਹੇ ਵੀ ਨੌਕਾ ਆਵੇਗੀ ਤੇ ਪਰਲੇ ਪਾਸੇ ਕੂਚ ਕਰਾਂਗੇ। ਦੂਜੀ ਉਡੀਕ ਮਹਾਰਾਜ ਇਹ ਕਰ ਰਹੇ ਹਨ ਕਿ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਜਿਹੜੇ ਪਿੱਛੇ ਤੋਂ ਆ ਰਹੇ ਹਨ ਉਹਨਾਂ ਦੀ ਉਡੀਕ ਕਰ ਰਹੇ ਮਹਾਰਾਜ, ਜਲਦੀ ਆ ਜਾਣ ਤੇ ਫਿਰ ਇੱਥੋਂ ਚਾਲੇ ਪਾਈਏ। ਸਤਿਗੁਰ ਪਾਤਸ਼ਾਹ ਇਹੀ ਉਡੀਕ ਕਰ ਰਹੇ ਹਨ।
ਆਏ ਮਿਲੇ ਇਕੱਠੇ ਸਕਲ ਉਲੰਘਣ ਕੋ ਚੈ ਨਾਥ।
ਜਦੋਂ ਸਾਰੇ ਇਕੱਠੇ ਹੋਣਗੇ ਤੇ ਫਿਰ ਇੱਥੋਂ ਚਾਲੇ ਪਾਵਾਂਗੇ। ਐਸੇ ਨਾਥ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹੀ ਚਾਹ ਰਹੇ ਹਨ।
ਚੋਪਈ ਅਲਪ ਵਸਤ ਕੁਛ ਸਦਨ ਮਝਾਰੀ।
ਸਤਿਗੁਰ ਪਾਤਸ਼ਾਹ ਦੇ ਘਰ ਥੋੜੀਆਂ ਵਸਤੂਆਂ ਸੀ, ਬਹੁਤੀਆਂ ਸਭ ਦਾਨ ਕਰਤੀਆਂ। ਧਿਆਨ ਰੱਖਣਾ, ਜਿਹੜਾ ਸਿੱਖ ਗੁਰੂ ਕਾ ਪਿਆਰਾ ਸ਼ਰਧਾਵਾਨ ਹੈ, ਸਤ ਬਿਰਤੀ ਵਾਲਾ, ਉਹ ਬਹੁਤਾ ਇਕੱਠ ਨਹੀਂ ਕਰਦਾ, ਬਹੁਤਾ ਫਲਾਵ ਨਹੀਂ ਕਰਦਾ। ਉਹਨੂੰ ਪਤਾ ਹੀ ਹੈ ਕਿ ਤੁਰ ਜਾਣਾ, ਫਿਰ ਬਹੁਤਾ ਇਕੱਠ ਕਰਨ ਦੀ ਲੋੜ ਨਹੀਂ। ਐਸੇ ਤਿਆਗ ਬਿਰਤੀ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਬਹੁਤ ਥੋੜੀਆਂ ਵਸਤੂਆਂ ਹਨ।
ਤੀਰ ਮਲ ਕੋ ਦੀਨਸ ਸਾਰੀ।
ਜੋ ਵਸਤੂਆਂ ਵਾਧੂ ਸੀ ਉਹ ਸਭ ਵੰਡਤੀਆਂ। ਲੈ ਤੀਰ ਮਲ ਇਹ ਵੀ ਲੈ ਜਾ, 500 ਮੋਹਰਾ ਵੀ ਲੈ ਜਾ, ਸਭ ਕੁਛ ਲੈ ਜਾ। ਆਪ ਮਹਾਰਾਜ ਬਿਲਕੁਲ ਮਸਤ ਮੋੜਾ ਬੈਠੇ ਸਨ।
ਲਭੂ ਤੁਰੰਗਨ ਪਰ ਤਰ ਸੋ ਲਿਆਏ,
ਛੋਟੇ ਛੋਟੇ ਘੋੜਿਆਂ ਤੇ ਉਹ ਵਸਤੂਆਂ ਧਰੀਆਂ ਹੋਈਆਂ, ਜਿਹੜੀ ਵਸਤੂਆਂ ਅਲਪ ਸਨ ਥੋੜੀਆਂ ਸਨ ਉਹ ਘੋੜਿਆਂ ਤੇ ਲੱਦੀਆਂ ਹੋਈਆਂ ਹਨ।
ਸਨੇ ਸਨੇ ਗੁਰ ਢਿੱਗ ਚੱਲ ਆਏ,
ਸਹਿਜ ਸਹਿਜ ਗੁਰੂ ਕੇ ਪਿਆਰੇ ਗੁਰੂ ਕੇ ਸੇਵਾਦਾਰ ਸਤਿਗੁਰ ਪਾਤਸ਼ਾਹ ਦੇ ਕੋਲ ਪਹੁੰਚੇ ਹਨ।
ਕੇਤਕ ਸਿੱਖ ਫਕੀਰ ਕਿਤੇ,
ਕਈ ਸਿੱਖ ਸ਼ਰਧਾਵਾਨ ਗੁਰੂ ਕੇ ਪਿਆਰੇ, ਕਈ ਫਕੀਰ ਰੱਬ ਦੇ ਪਿਆਰੇ ਸੰਤ ਮਹਾਤਮਾ ਇਹ ਵੀ ਪਹੁੰਚੇ ਹਨ।
ਮਿਲ ਸੰਗੀ ਪੇ ਜਲਦ ਵਿਵੇਕ,
ਜਲਦ ਵਿਵੇਕ ਗਿਆਨ ਦੇ ਸਾਗਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਕੋਲ ਸਾਰੇ ਸਿੱਖ ਅਤੇ ਫਕੀਰ ਪਹੁੰਚੇ ਹਨ।
ਆਏ ਆਏ ਗੁਰ ਢਿਗੋਏ ਠਾਡੇ,
ਗੁਰ ਸਿੱਖ ਸਭ ਰੱਬ ਦੇ ਪਿਆਰੇ ਸਤਿਗੁਰਾਂ ਦੇ ਕੋਲ ਆ ਕੇ ਖੜੇ ਹੋ ਗਏ ਹਨ।
ਸ਼ਰਧਾਲੂ ਪ੍ਰੇਮੀ ਮਨ ਗਾਡੇ,
ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਬਹੁਤਾ ਪ੍ਰੇਮ ਹੈ, ਮਨ ਗੱਡਿਆ ਹੋਇਆ ਪ੍ਰੇਮ ਵਿਚ ਸ਼ਰਧਾ ਵਿਚ, ਐਸੇ ਰੱਬ ਦੇ ਪਿਆਰੇ ਗੁਰਸਿੱਖ ਅਤੇ ਫਕੀਰ ਆਦਿਕ ਹਨ।
ਇਤਨੇ ਮੈਂ ਸਿੱਖ ਸੋ ਚੱਲ ਆਇਓ,
ਇਤਨੇ ਵਿਖੇ ਉਹ ਸਿੱਖ ਚੱਲ ਕੇ ਆਇਆ ਹੈ।
ਗੁਰੂ ਗ੍ਰੰਥ ਜਿਨ ਸੀਸੇ ਉਠਾਇਓ,
ਸਤਨਾਮ ਸ੍ਰੀ ਵਾਹਿਗੁਰੂ। ਉਹ ਵਾਰਤਾ ਆਈ ਗਈ ਜਿਹਦੀ ਕਈ ਸਿੱਖ ਉਡੀਕ ਕਰ ਰਹੇ ਸਨ, ਇੱਕ ਸਿੱਖ ਜਿਹਦੇ ਸੀਸ ਤੇ ਸਤਿਗੁਰ ਪਾਤਸ਼ਾਹ ਦੇ ਸਰੂਪ ਬੀੜ ਬਿਰਾਜਮਾਨ ਹੈ। ਆਦਿ ਗ੍ਰੰਥ ਸਾਹਿਬ ਦੀ ਉਹ ਬੀੜ ਉਹ ਸਰੂਪ ਇੱਕ ਸਿੱਖ ਦੇ ਸੀਸ ਤੇ ਬਿਰਾਜਮਾਨ ਹੈ।
ਦੇਖਤ ਗੁਰ ਅਰ ਸਿੱਖ ਤੇ ਔਰ,
ਸਤਿਗੁਰ ਜੀ ਅਤੇ ਗੁਰੂ ਕੇ ਸਿੱਖ ਉਸ ਵੱਲ ਵੇਖ ਕੇ
ਬੰਧਨ ਕਰੀ ਸਕਲ ਕਰ ਜੋਰ,
ਸਭਨਾਂ ਨੇ ਹੱਥ ਜੋੜ ਕੇ ਉਸ ਗੁਰਸਿੱਖ ਵੱਲ ਜਿਹਦੇ ਸੀਸ ਤੇ ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਸਰੂਪ ਹੈ ਉਹਨੂੰ ਮੱਥਾ ਟੇਕਿਆ ਹੈ, ਬੰਦਨਾ ਕੀਤੀ ਹੈ।
ਤੇਗ ਬਹਾਦਰ ਗੁਰੂ ਬਖਾਨਿਓ,
ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਭਜਨ ਕੀਤੇ ਹਨ।
ਕੌਣ ਗ੍ਰੰਥ ਸਾਹਿਬ ਇਹ ਆਨਿਓ,
ਦੱਸੋ ਗੁਰਸਿੱਖ ਪਿਆਰਿਓ ਇਹ ਗ੍ਰੰਥ ਸਾਹਿਬ ਜੀ ਕੌਣ ਲੈ ਕੇ ਆਏ, ਕਿੱਥੋਂ ਆਏ ਸਾਨੂੰ ਖੁੱਲ ਕੇ ਦੱਸੋ।
ਕਿਤ ਲੈ ਜਾਏ ਆਹੈ ਕਿਸ ਪਾਸ,
ਹੁਣ ਤੁਸੀਂ ਕਿਸ ਪਾਸੇ ਲੈ ਕੇ ਜਾ ਰਹੇ ਹੋ, ਕਿਹਦੇ ਕੋਲ ਲੈ ਕੇ ਜਾ ਰਹੇ ਹੋ, ਦੱਸੋ ਤਾਂ ਸਹੀ। ਕਿ ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਸਰੂਪ ਹੈ ਇਹ ਬੀੜ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਤੁਸੀਂ ਕਿਸ ਵੱਲ ਅਤੇ ਕਿਹਦੇ ਕੋਲ ਲੈ ਕੇ ਜਾ ਰਹੇ ਹੋ।
ਪੂਜੋ ਇਸ ਤੋਂ ਕਰੋ ਪ੍ਰਕਾਸ਼,
ਸਾਨੂੰ ਖੁੱਲ ਕੇ ਦੱਸੋ, ਐਵੇਂ ਨਾ ਬਟਾਲ ਮਟੋਲਾ ਕਰਨਾ, ਝੂਠ ਨਾ ਬੋਲਣਾ, ਇਹ ਗੱਲ ਸਾਨੂੰ ਪ੍ਰਕਾਸ਼ ਕਰੋ, ਖੁੱਲ ਕੇ ਦੱਸੋ ਵੀ ਇਹ ਸਰੂਪ ਕਿਸ ਵੱਲ ਜਾ ਰਹੇ ਹਨ।
ਤਬ ਕਿਰਪਾਲ ਗੁਜਰੀ ਕੋ ਪ੍ਰਾਤ,
ਫਿਰ ਮਾਤਾ ਗੁਜਰੀ ਜੀ ਦਾ ਭਰਾ ਮਾਮਾ ਕਿਰਪਾਲ ਚੰਦ ਜਿਹਨੂੰ ਸਾਰਾ ਜਗਤ ਆਖਦਾ ਹੈ, ਤੇ ਮਾਮਾ ਜੀ ਨੇ ਬੇਨਤੀ ਕੀਤੀ ਹੈ।
ਸਰਬ ਸੁਨਾਏ ਪੰਨਿਓ ਸੋ ਬਿਰਤਾਂਤ,
ਮਾਮਾ ਕਿਰਪਾਲ ਚੰਦ ਜੀ ਨੇ ਸਾਰੀ ਗੱਲ ਸਤਿਗੁਰ ਪਾਤਸ਼ਾਹ ਜੀ ਨੂੰ ਸੁਣਾਈ ਹੈ।
ਸ੍ਰੀ ਗੁਰ ਅਰਜਨ ਪ੍ਰਥਮ ਲਿਖਾਇਓ,
ਮਹਾਰਾਜ ਸਤਿਗੁਰ ਜੀ ਇਹ ਸਤਿਗੁਰ ਪਾਤਸ਼ਾਹ ਦੀ ਉਹ ਸਰੂਪ ਉਹ ਬੀੜ ਹੈ ਜਿਹੜੀ ਪੰਜਵੇਂ ਪਾਤਸ਼ਾਹ ਜੀ ਨੇ ਆਪ ਲਿਖਵਾਈ ਸੀ।
ਤੀਰ ਮਲ ਸੋ ਛਲ ਕਰ ਪਾਇਓ,
ਜਿਸ ਨੂੰ ਛਲ ਕਪਟ ਕਰਕੇ ਤੀਰ ਮਲ ਲੈ ਗਿਆ ਸੀ। ਇਹ ਮਹਾਰਾਜ ਇਹ ਸਤਿਗੁਰ ਪਾਤਸ਼ਾਹ ਦੀ ਹੱਥ ਲਿਖਤ ਬੀੜ ਹੈ ਜਿਹੜੀ ਲਿਖਵਾਈ ਭਾਈ ਗੁਰਦਾਸ ਜੀ ਤੋਂ ਭਾਦਵ ਸੁਦੀ ਏਕਮ ਨੂੰ, ਇਹ ਮਹਾਰਾਜ ਇਹ ਉਹ ਸਰੂਪ ਹੈ।
ਡੇਰਾ ਲੂਟ ਲੀਨ ਜਬ ਸਾਰੇ,
ਜਦੋਂ ਮੱਖਣ ਸ਼ਾਹ ਲਬਾਣੇ ਨੇ ਸਭ ਡੇਰਾ ਲੁੱਟਿਆ ਹੈ ਧੀਰ ਮਲ ਦਾ, ਤੇ ਉਸ ਲੁੱਟ ਵਿਚ ਇਹ ਸਤਿਗੁਰੂ ਪਾਤਸ਼ਾਹ ਦਾ ਸਰੂਪ ਵੀ ਸੀ, ਇਹਨੂੰ ਖਾਲੀ ਕਰ ਦੇਣਾ ਬਿਲਕੁਲ, ਸਬਕ ਸਿਖਾਉਣਾ ਧੀਰਮਲ ਨੂੰ, ਤੇ ਇਹ ਵੀ ਭੀੜ ਉਹਦੇ ਵਿੱਚ ਸੀ।
ਤਬ ਤੇ ਆਇਓ ਸਦਨ ਹਮਾਰੇ,
ਉਸ ਦਿਨ ਤੋਂ ਮਹਾਰਾਜ ਇਹ ਸਰੂਪ ਸਾਡੇ ਘਰ ਆਇਆ ਹੈ।
ਮਹਾ ਮਹਾਤਮ ਹੈ ਇਸ ਕੇਰਾ, ਜਿਸ ਕੇ ਦਰਸ਼ਨ ਪੁੰਨ ਕਨੇਰਾ।
ਸਤਿਗੁਰ ਮਹਾਰਾਜ ਇਹਦਾ ਬਹੁਤਾ ਮਹਾਤਮ ਹੈ। ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਦਰਸ਼ਨ ਪਰਸ਼ ਹੈ ਗੁਰੂ ਕੇ, ਜਨਮ ਮਰਨ ਦੁਖ ਜਾਏ, ਇਹ ਮਹਾਤਮ ਹੈ। ਸਤਿਗੁਰ ਪਾਤਸ਼ਾਹ ਜੀ ਆਪ ਜੀ ਤਾਂ ਜਾਣੀ ਜਾਣ ਹੋ, ਸਤਿਗੁਰ ਦੇ ਦਰਸ਼ਨ ਕਰਨ ਨਾਲ, ਪਰਸ਼ਨ ਕਰਨ ਨਾਲ, ਛੂਣ ਨਾਲ ਮਹਾਰਾਜ ਸਾਰੇ ਪਾਪ ਖਤਮ ਹੋ ਜਾਂਦੇ ਹਨ, ਜਨਮਾਂ ਦੇ ਦੁੱਖ ਖਤਮ ਹੋ ਜਾਂਦੇ ਹਨ।
ਰਾਵਰ ਬਟਨ ਬਣਾਇਓ,
ਆਪ ਜੀ ਦੇ ਵੱਡੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸਤਿਗੁਰ ਪਾਤਸ਼ਾਹ ਦੀ ਬੀੜ ਆਪ ਲਿਖਵਾਈ ਸੀ।
ਇਸ ਟਿਗ ਹੋਏ ਪੂਜਾ ਬੋਲੇ,
ਸਤਿਗੁਰ ਮਹਾਰਾਜ ਜਿਨ੍ਹਾਂ ਕੋਲ ਇਹ ਬੀੜ ਹੋਵੇਗੀ, ਗੁਰੂ ਦਾ ਸਰੂਪ ਹੋਵੇਗਾ, ਉਹਦੀ ਬਹੁਤੀ ਪੂਜਾ ਹੋਵੇਗੀ। ਆਖੋ ਸਤਨਾਮ ਸ੍ਰੀ। ਪਰ ਖਾਲਸਾ ਜੀ ਅੱਜ ਕੱਲ ਵੀ ਕਈ ਲੋਭੀ ਆਪਣੇ ਪੇਟ ਭਰਨ ਲਈ ਇਹ ਵੀ ਕੰਮ ਕਰ ਰਹੇ ਹਨ। ਠੀਕ ਹੈ, ਜਾਇਜ਼ ਹੈ, ਪਰ ਲੋਭ ਨਾ ਕਰਨ। ਕੋਈ ਗੁਰਸਿੱਖ ਭੁੱਖਾ ਨਹੀਂ ਮਰਦਾ, ਸਤਿਗੁਰੂ ਪਾਤਸ਼ਾਹ ਦੇਈ ਜਾ ਰਹੇ, ਪਰ ਲੋਭ ਨਾ ਕਰਨ ਧੀਰਮਲ ਵਾਂਗ। ਜਿਵੇਂ ਧੀਰਮਲ ਲੋਭੀ ਸੀ, ਗੁਰਸਿੱਖ ਲੋਭ ਨਾ ਕਰਨ। ਗੁਰੂ ਕਾ ਸਿੱਖ ਤੇ ਲੋਭ, ਇਹ ਦੋ ਸ਼ਬਦ ਇਕੱਠੇ ਨਹੀਂ ਹੋ ਸਕਦੇ। ਜਿੱਥੇ ਗੁਰ ਆ ਗਿਆ ਤੇ ਉਥੇ ਲੋਭ ਨਹੀਂ, ਪਰ ਫਿਰ ਵੀ ਗੁਰਸਿੱਖਾਂ ਦਾ ਲਿਬਾਸ ਪਾ ਕਈ ਲੋਭੀ ਬਣ ਗਏ। ਸਤਿਗੁਰੂ ਪਾਤਸ਼ਾਹ ਆਪ ਸੁਮਤ ਦੇਣ, ਰਹੋ ਵਿਚਾਰ। ਤੇ ਇੱਥੇ ਆਖਦਾ ਉਹ ਮੱਖਣ ਸ਼ਾਹ ਲਬਾਣਾ, ਤੇ ਮਹਾਰਾਜ ਇਹ ਬੀੜ ਮੱਖਣ ਸ਼ਾਹ ਲਬਾਣਾ ਲੈ ਕੇ ਆਇਆ ਸੀ। ਮਾਮਾ ਕਿਰਪਾਲ ਸਿੰਘ ਸਭ ਗੱਲ ਦੱਸ ਰਹੇ ਹਨ, ਮਹਾਰਾਜ ਜੀ ਇਹ ਉਹੀ ਬੀੜ ਹੈ ਜਿਹੜੀ ਮੱਖਣ ਸ਼ਾਹ ਲਬਾਣਾ ਲੈ ਕੇ ਆਇਆ ਸੀ।
ਇਸ ਕਰ ਸਰਬ ਸੰਗਤਾਂ ਆਵੇ,
ਸਤਿਗੁਰੂ ਪਾਤਸ਼ਾਹ ਇਹਨਾਂ ਕਰਕੇ ਸਾਰੀਆਂ ਸੰਗਤਾਂ ਆਉਂਦੀਆਂ, ਜਿਨ੍ਹਾਂ ਕੋਲ ਸਤਿਗੁਰ ਦਾ ਸਰੂਪ ਹੈ ਉਹਨਾਂ ਕੋਲ ਸਭ ਆਉਂਦੇ ਹਨ, ਸਭ ਭਟਾਵਾਂ ਆਉਂਦੀਆਂ ਹਨ।
ਦਰਸੈ ਅਨਕ ਅਕੋਰ ਚੜਾਵੇ,
ਗੁਰੂ ਕੇ ਪਿਆਰੇ ਸ਼ਰਧਾਲੂ ਨੇਮੀ ਪ੍ਰੇਮੀ ਆ ਕੇ ਦਰਸ਼ਨ ਪਰਸ਼ਨ ਕਰਦੇ ਹਨ, ਆਪਣੀਆਂ ਭਟਾਵਾਂ ਅਰਪਣ ਕਰਦੇ ਹਨ।
ਯਾ ਤੇ ਆਪ ਨਿਕਟ ਅਬ ਰਹੇ,
ਸਤਿਗੁਰ ਮਹਾਰਾਜ ਇਹ ਸਰੂਪ ਆਪ ਜੀ ਦੇ ਕੋਲ ਹੁਣ ਰਹੇਗਾ, ਹੁਣ ਧੀਰਮਲ ਕੋ ਨਹੀਂ ਜਾਵੇਗਾ। ਮੱਖਣ ਸ਼ਾਹ ਆਪ ਲੈ ਕੇ ਆਇਆ ਹੈ ਸਤਿਗੁਰ ਜੀ, ਇਹ ਆਪ ਜੀ ਦੇ ਕੋਲ ਹੀ ਰਹੇਗਾ।
ਅਪਰ ਥਾਨ ਕੇ ਉਚਿਤ ਨਾ ਆਹੈ,
ਤੇ ਹੁਣ ਕੋਈ ਹੋਰ ਥਾਂ ਨਹੀਂ, ਕੋਈ ਹੋਰ ਟਿਕਾਣਾ ਨਹੀਂ ਜਿੱਥੇ ਇਹ ਸਰੂਪ ਜਾਵੇ। ਇਹ ਉਚਿਤ ਥਾਨ, ਇਹ ਸੁਭਾਏ ਮਾਨ ਥਾਨ ਹੁਣ ਆਪ ਜੀ ਕੋਲ ਰਹੇਗਾ।
ਸੁਨ ਸ਼੍ਰੀ ਤੇਗ ਬਹਾਦਰ ਕਹਿਓ,
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੁਣ ਕੇ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤੇ ਹਨ।
ਹਮਰੇ ਸੰਗ ਕੌਣ ਬਿਦਰਿਓ,
ਦੱਸੋ ਜੀ ਕਿਰਪਾਲ ਚੰਦ ਜੀ ਸਾਡੇ ਕੋਲ ਕਦੋਂ ਤੋਂ ਆਇਆ ਤੇ ਕਿਵੇਂ ਆਇਆ, ਖੁੱਲ ਕੇ ਦੱਸੋ। ਗੱਲ ਲੁਕਾਓ ਛੁਪਾਓ ਨਾ, ਝੂਠ ਨਾ ਬੋਲੋ, ਖੁੱਲ ਕੇ ਦੱਸੋ।
ਕਿਨ ਇਹ ਰਾਖ ਸਾਥ ਨਿਜਿਆਨਿਓ,
ਅਸਾਂ ਨੇ ਬਚਨ ਕੀਤਾ ਸੀ ਵੀ ਸਭ ਵਸੂਆ ਮੋੜ ਆਓ, ਰੱਖਿਆ ਕਿਸਨੇ ਹੈ, ਸਾਨੂੰ ਦੱਸੋ ਇਹ ਕਿਹਦੀ ਗਲਤੀ ਹੈ।
ਹੇਰਨ ਕਯੋ ਨਹੀਂ ਸੋ ਮਾਨਿਓ,
ਅਸਾਂ ਨੇ ਆਖਿਆ ਸੀ ਫੇਰ ਆਓ, ਮੋੜ ਆਓ, ਪਰ ਤੁਸੀਂ ਮੰਨੇ ਨਹੀਂ, ਤੁਸਾਂ ਨੇ ਸਾਡੀ ਗੱਲ ਕਿਉਂ ਨਹੀਂ ਮੰਨੀ।
ਤੀਰ ਮਲ ਕੇ ਨਿਕਟ ਕਦੀ ਕੋ,
ਇਹ ਤਾਂ ਕਦੀ ਦਾ ਬਹੁਤੇ ਸਮੇਂ ਦਾ ਧੀਰਮਲ ਦੇ ਕੋਲ ਸੀ ਸਤਿਗੁਰ ਪਾਤਸ਼ਾਹ ਦਾ ਸਰੂਪ।
ਅਬੇ ਪੀ ਦੇਵੋ ਬਣੇ ਤਿਸੀ ਕੋ,
ਜਿਹੜਾ ਸਰੂਪ ਹੈ ਉਹਦੇ ਕੋਲ ਜਾਣਾ ਚਾਹੀਦਾ ਹੈ, ਸਾਨੂੰ ਕੋਈ ਲੋੜ ਨਹੀਂ। ਆਖੋ ਸਤਨਾਮ, ਸਾਨੂੰ ਕੋਈ ਲਾਲਚ ਦੀ ਲੋੜ ਨਹੀਂ, ਆਪਣੀ ਪੂਜਾ ਦੀ ਲੋੜ ਨਹੀਂ, ਸਾਨੂੰ ਇੱਕ ਆਸਾ ਹੈ, ਮਸਤ ਰਹੀਏ। ਇਹ ਸੰਸਾਰ ਇਥੋਂ ਤੁਰਨਾ ਹੀ ਤੁਰਨਾ ਹੈ। ਸੰਗ ਸਖਾ ਸਭ ਤਜ ਗਏ ਕੋ ਨਾਨੇ ਬਿਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਘੁਨਾਥ। ਉਹ ਸਾਡੇ ਅੰਦਰ ਹੀ ਹੈ, ਠੀਕ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਪਰ ਮਹਾਰਾਜ ਫਿਰ ਤਿਆਗ ਦੀ ਬਿਰਤੀ ਵਿਖਾ ਰਹੇ ਹੈ। ਜਿਸ ਕੀ ਵਸਤ ਇਸ ਆਗਿਆ ਰਾਖੇ, ਇਹ ਵਸਤੂ ਉਹਦੀ ਹੈ, ਉਹਨੂੰ ਮੋੜ ਆਓ ਭਾਈ, ਇੱਥੇ ਨਾ ਰੱਖੋ ਸਤਿਗੁਰ ਪਾਤਸ਼ਾਹ ਦਾ ਇਹ ਸਰੂਪ।
ਛੀਨ ਲੈਨ ਇਹ ਉਚਿਤ ਨਾ ਹਮੈ।
ਮਹਾਰਾਜ ਆਪਣੀ ਗੱਲ ਤੇ ਆ ਗਏ, ਗੁਰਸਿੱਖ ਦਾ ਕੰਮ ਹੈ, ਗੁਰੂ ਦਾ ਕੰਮ ਹੈ, ਸੰਤ ਦਾ ਕੰਮ ਹੈ, ਮਹਾਤਮਾ ਦਾ ਕੰਮ ਹੈ, ਖੋੜਾ ਨਹੀਂ, ਠੀਕ ਹੈ। ਜਦੋਂ ਜੋਧਾ ਹੈ ਉਦੋਂ ਖੋ ਵੀ ਸਕਦਾ ਹੈ, ਲੜਬੋ ਮਰਬੋ ਜੂਝਬੋ, ਇਸ ਪਟਨ ਕੇ ਕਾਮ ਖੋਣਾ ਲੜਨਾ ਮਰਨਾ ਇਹ ਯੋਧਿਆਂ ਦਾ ਕੰਮ ਵੀ ਹੈ, ਪਰ ਸਾਧੂ ਦਾ ਮਹਾਤਮਾ ਦਾ ਕੰਮ ਖੋਣਾ ਨਹੀਂ, ਦੇਈ ਜਾਣਾ, ਦੇਈ ਜਾਣਾ, ਤਿਆਗ ਕਰੀ ਜਾਣਾ, ਇਹ ਸਾਡਾ ਕੰਮ ਹੈ।
ਹਿਰਦੇ ਬਿਸੂਰੇ ਦੁੱਖ ਸਭ ਸਮੈ।
ਗੁਰਸਿੱਖ ਪਿਆਰਿਓ, ਮਾਮਾ ਜੀ ਫਿਕਰ ਨਾ ਕਰੋ, ਦੇ ਦੋ ਸਰੂਪ ਨੂੰ, ਉਹ ਤੁਹਾਡਾ ਕੀਰਮਲ ਅੰਦਰ ਸੜਦਾ ਹੋਣਾ, ਬੜਾ ਦੁਖੀ ਹੋਣਾ ਤੇ ਦੁਖੀ ਹੀ ਰਹੇਗਾ ਬਿਨਾਂ ਸਰੂਪ ਤੋਂ।
ਤਬੈ ਕਿਰਪਾਲ ਸੁਨਾਵਨ ਕੀਨ।
ਫਿਰ ਮਾਮਾ ਕਿਰਪਾਲ ਚੰਦ ਜੀ ਨੇ ਸੁਣਾਇਆ ਹੈ, ਦੱਸਿਆ ਹੈ,
ਮੱਖਣ ਅਰ ਮਾਤਾ ਨੇ ਦੀਨ।
ਸਤਿਗੁਰ ਪਾਤਸ਼ਾਹ ਜੀ ਦੋ ਬੰਦੇ ਸਨ, ਇੱਕ ਤੁਹਾਡੀ ਮਾਤਾ ਤੇ ਦੂਜੇ ਮੱਖਣ ਸ਼ਾਹ ਲਬਾਣਾ ਜੀ। ਅਸੀਂ ਤਾਂ ਦਿੰਦੇ ਰਹੇ ਵੀ ਲੈ ਜਾਓ, ਇਹ ਵੀ ਦੇ ਆਓ, ਪਰ ਮਾਤਾ ਨਾਨਕੀ ਜੀ ਅਤੇ ਮੱਖਣ ਸ਼ਾਹ ਲਬਾਣੇ ਨੇ ਇਹ ਨਹੀਂ ਦਿੱਤੇ ਹਨ।
ਉਤੋ ਪਿਤਾ ਮੇਰਾ ਵਰ ਕੇਰਾ।
ਉਹਨਾਂ ਦੀ ਇਹ ਇੱਛਾ ਹੈ, ਇਹ ਸਰੂਪ ਆਪ ਜੀ ਦੇ ਪਿਤਾਮਾ ਦਾਦਾ ਜੀ ਦਾ ਹੈ।
ਜਿਨੋ ਗ੍ਰੰਥ ਜੀ ਕੀਨ ਵਡੇਰਾ।
ਜਿਨ੍ਹਾਂ ਨੇ ਬਹੁਤ ਵੱਡਾ ਕਾਰਜ ਕੀਤਾ ਹੈ, ਸਤਿਗੁਰ ਪਾਤਸ਼ਾਹ ਦੀ ਬਾਣੀ ਇਕੱਤਰ ਕਰਕੇ ਇਹ ਸਰੂਪ ਲਿਖਾਇਆ ਹੈ। ਇਹਦੀ ਘਟਨਾ ਇਉਂ ਵਾਪਰੀ ਕਿ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਗੁਰਦਾਸ ਜੀ ਨਾਲ ਲਾਹੌਰ ਗਏ ਤੇ ਉਥੇ ਭੋਗ ਤੇ ਮੇੜੇ ਬਾਣੀ ਪੜ ਰਹੇ ਸਨ। ਉਹ ਬਾਣੀ ਕੱਚੀ, ਸਤਿਗੁਰ ਪਾਤਸ਼ਾਹ ਨੇ ਆਖਿਆ, ਭਾਈ ਸਾਹਿਬ ਜੀ ਇਹ ਜਿਹੜੀ ਬਾਣੀ ਪੜ ਰਹੇ ਹਨ, ਇਸ ਵਿੱਚ ਨਾਨਕ ਸ਼ਬਦ ਤਾਂ ਹੈ ਪਰ ਇਹ ਸਤਿਗੁਰ ਦੀ ਬਾਣੀ ਲੱਗਦੀ ਨਹੀਂ। ਹੁਣ ਇਸ ਤਰ੍ਹਾਂ ਕਰੀਏ, ਗੁਰ ਕੀ ਬਾਣੀ ਜੁਦਾ ਕਰੀਏ। ਇਹ ਬਚਨ ਆਉਂਦਾ ਮਨਸਾਵਲੀ ਨਾਮੇ ਵਿਖੇ, ਕੇਸਰ ਸਿੰਘ ਛਿੱਬਰ। ਗੁਰ ਕੀ ਬਾਣੀ ਜੁਦਾ ਕਰੀਏ, ਜਿਹੜੀ ਗੁਰੂ ਦੀ ਬਾਣੀ ਉਹਨੂੰ ਵੱਖਰੀ ਕਰ ਦਈਏ, ਸੱਚੀ ਬਾਣੀ ਨੂੰ ਵੱਖਰੀ ਕਰ ਦਈਏ, ਕੱਚੀ ਬਾਣੀ ਆਪੇ ਵੱਖਰੀ ਹੋ ਜਾਵੇਗੀ। ਉਸ ਦਿਨ ਤੋਂ ਮਹਾਰਾਜ ਜੀ ਨੇ ਇਹ ਪ੍ਰਣ ਕੀਤਾ, ਸਤਿਗੁਰੂ ਪਾਤਸ਼ਾਹ ਦਾ ਸਰੂਪ ਲਿਖਵਾਇਆ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਹੁਤ ਵੱਡਾ ਇਹ ਕਾਰਜ ਕੀਤਾ ਹੈ।
ਯਾ ਤੇ ਵਸਤੇ ਆਪ ਕੀ ਹੈ।
ਇਸ ਕਰਕੇ ਸਤਿਗੁਰੂ ਇਹ ਆਪ ਜੀ ਦੀ ਵਸਤੂ ਹੈ, ਇਹ ਵਸਤੂ ਅਮੋਲਕ ਹੈ। ਇੱਥੇ ਥਾਲ ਭਰਿਆ ਹੋਇਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤਾਮ ਠਾਕੁਰ ਕਾ ਪਇਓ, ਇੱਥੇ ਇਹ ਭੰਡਾਰੇ ਹਨ। ਇਸ ਕਰਕੇ ਮਹਾਰਾਜ ਇਹ ਅਮੋਲਕ ਪਦਾਰਥ ਹੈ, ਅਮੋਲਕ ਵਸਤੂ ਹੈ।
ਜੋ ਗੁਰ ਗਾਦੀ ਪਰ ਸੋਲਾ ਹੈ।
ਜਿਹੜਾ ਗੁਰੂ ਗੱਦੀ ਤੇ ਹੁੰਦਾ, ਆਪ ਜੀ ਦੇ ਕੋਲ ਗੁਰਿਆਈ ਹੈ, ਜਿਹੜਾ ਗੁਰੂ ਬਣਦਾ ਹੈ, ਇਹ ਸਰੂਪ ਉਹਨਾਂ ਦੇ ਕੋਲ ਰਹਿੰਦੇ ਹਨ।
ਇਮ ਵਿਚਾਰ ਕਰ ਦਿਓ ਨਾ ਮਾਤਾ।
ਇਸ ਤਰ੍ਹਾਂ ਵਿਚਾਰ ਕਰਕੇ ਮੱਖਣ ਸ਼ਾਹ ਲਬਾਣੇ ਨੇ ਅਤੇ ਮਾਤਾ ਨਾਨਕੀ ਜੀ ਨੇ ਇਹ ਸਰੂਪ ਵਾਪਸ ਨਹੀਂ ਕੀਤੇ ਹਨ।
ਉਚਿਤ ਵਿਚਾਰ ਲਿਓ ਸੁਖ ਦਾਤਾ।
ਹੇ ਮਹਾਰਾਜ, ਸੁਖਾਂ ਦੇ ਦਾਤੇ ਹੋ, ਸਭ ਨੂੰ ਦਾਨ ਕਰਨ ਵਾਲੇ ਹੋ, ਆਪ ਜੀ ਆਪਣੇ ਮਨ ਵਿਖੇ ਇਹ ਵਿਚਾਰ ਕਰ ਲਵੋ।
ਅਤਿਸ਼ੈ ਦੁਰਲਭ ਵਸਤ ਅਜਾਇਬ।
ਮੇਰਾ ਮਨ ਵੀ ਕਰਦਾ ਹੈ, ਇਹ ਵਸਤੂ ਬੜੀ ਦੁਰਲਭ ਹੈ, ਅਤਿਸ਼ੈ ਦੁਰਲਭ, ਬਹੁਤ ਜ਼ਿਆਦਾ ਦੁਰਲਭ ਹੈ ਮਹਾਰਾਜ, ਇਹ ਅਮੋਲਕ ਵਸਤੂ ਹੈ, ਤੇ ਫਿਰ ਮੁੜ ਕੇ ਵਾਪਸ ਹੱਥ ਨਹੀਂ ਆਉਣੀ।
ਇਹਨੇ ਦੇਨ ਬਣੇ ਗੁਰ ਸਾਹਿਬ,
ਇਹ ਸਤਿਗੁਰ ਪਾਤਸ਼ਾਹ ਇਹ ਵਸਤੂ ਦੇਣ ਯੋਗ ਨਹੀਂ, ਇਹ ਤਾਂ ਗੁਰੂ ਕੀ ਬਾਣੀ ਹੈ, ਇਹ ਆਪ ਪਰਮੇਸ਼ਰ ਸਰੂਪ ਹੈ।
ਇਤਨੇ ਵਿਖੇ ਨਾਨਕੀ ਆਈ,
ਇਹ ਗੱਲਾਂ ਕਰ ਰਹੇ ਸਨ ਮਹਾਰਾਜ ਅਤੇ ਮਾਮਾ ਕਿਰਪਾਲ ਚੰਦ ਜੀ, ਇਤਨੇ ਵਿਖੇ ਮਾਤਾ ਨਾਨਕੀ ਜੀ ਪਹੁੰਚੇ ਹਨ।
ਸੁੰਦਰ ਸਦਨ ਪਰ ਸੁਖਦਾਈ,
ਬੜੇ ਸੋਹਣੇ ਸੋਹਣੇ ਰੱਥਾਂ ਤੇ ਅਸਵਾਰ ਮਾਤਾ ਜੀ ਹਨ।
ਗੁਜਰੀ ਸੰਗ ਚੜੀ ਸ਼ੁਭ ਡੋਰੇ,
ਨਾਲ ਮਾਤਾ ਗੁਜਰੀ ਜੀ ਵੀ ਆ ਰਹੇ ਹਨ।
ਝਾਲਰ ਜਰੀਦਾਰ ਚੋਂ ਓਰੇ,
ਡੋਲਿਆਂ ਤੇ ਰੱਥਾਂ ਤੇ ਬੜੇ ਝਾਲਰਦਾਰ ਜਰੀਦਾਰ ਕੱਪੜੇ ਆਦਿਕ ਲਟਕਾਏ ਗਏ ਹਨ।
ਨਿਕਟ ਆਏ ਸੁਤ ਕੇ ਬਚ ਸੁਨੇ,
ਜਦੋਂ ਮਾਤਾ ਜੀ ਆਪਣੇ ਪੁੱਤਰ ਦੇ ਕੋਲ ਆਏ ਹਨ, ਆਪਣੇ ਪੁੱਤਰ ਦੇ ਬਚਨ ਸੁਣੇ ਹਨ ਮਾਤਾ ਜੀ ਨੇ।
ਅੱਠ ਕਰ ਰਹੇ ਫੇਰ ਸਿਰ ਧੁਨੇ,
ਮਾਤਾ ਸਮਝ ਗਈ ਕਿ ਮੇਰਾ ਪੁੱਤਰ ਫਿਰ ਹੱਠ ਕਰ ਰਹੇ, ਇਹ ਹੱਠ ਜਾਇਜ਼ ਹੈ ਖਾਲਸਾ ਜੀ, ਉਹ ਹੱਠ ਯੋਗ ਹੈ ਤਾਂ ਬੁਰਾ ਪਰ ਜਾਇਜ਼ ਵੀ ਹੈ, ਦਾਨ ਕਰ ਦੇਣਾ ਇਹ ਜਾਇਜ਼ ਹੈ, ਸਭ ਕੁਛ ਅਰਪਣ ਕਰ ਦੇਣਾ ਜਾਇਜ਼ ਹੈ, ਇਹ ਹੱਠ ਮਹਾਰਾਜ ਕਰ ਰਹੇ ਹਨ। ਮਾਤਾ ਜੀ ਇਹੀ ਸੋਚ ਰਹੇ ਨੇ ਵੀ ਅੱਜ ਮੇਰਾ ਪੁੱਤਰ ਫਿਰ ਹੱਠ ਕਰ ਰਿਹਾ ਹੈ, ਇਸ ਕਰਕੇ ਮਾਤਾ ਜੀ ਨੇ ਆਪਣਾ ਸਿਰ ਧੁਣਿਆ ਹੈ।
ਸ਼ਤਰੂ ਕੋ ਹਿਤ ਚਾਹਤ ਰਹਿ,
ਇਹ ਪੁੱਤਰ ਦਾਨੀ ਸੁਭਾਵ ਹੈ, ਇਹ ਸਮਝਦਾ ਹੀ ਨਹੀਂ ਕਿਸੇ ਦੀ ਗੱਲ ਨੂੰ, ਇਹ ਤਾਂ ਚਾਹੁੰਦਾ ਹੈ ਕਿ ਦੁਸ਼ਮਣ ਦਾ ਵੀ ਭਲਾ ਹੋਵੇ, ਦੁਸ਼ਮਣ ਹੁੰਦਾ ਹੀ ਨਹੀਂ ਮਹਾਂਪੁਰਸ਼ਾਂ ਦਾ, ਦੁਸ਼ਮਣ ਜਦੋਂ ਮਨ ਦੀ ਵਿਰਤੀ ਦੁਸ਼ਟ ਬਣ ਜਾਵੇ ਬਣਦਾ ਦੁਸ਼ਮਣ, ਤੇ ਮਹਾਤਮਾ ਦਾ ਕੋਈ ਦੁਸ਼ਮਣ ਹੁੰਦਾ ਹੀ ਨਹੀਂ, ਆਪਣਾ ਮਨ ਸ਼ੁੱਧ ਦੂਜੇ ਦਾ ਮਨ ਸ਼ੁੱਧ ਉਹ ਜਾਣਦਾ ਹੀ ਹੈ, ਸਭ ਮੇਰੇ ਹੀ ਹਨ। ਇਸ ਕਰਕੇ ਮਹਾਰਾਜ ਬਿਲਕੁਲ ਇੱਕ ਸਮਾਨ ਬਿਰਤੀ ਵਾਲੇ ਹਨ, ਕਿਸੇ ਨੂੰ ਦੁਸ਼ਮਣ ਨਹੀਂ ਜਾਣਦੇ।
ਪ੍ਰਾਨ ਹਾਨ ਲਗ ਖੋਟੋ,
ਖੋਟਿਆਂ ਨੇ ਖੋਟਾ ਕਰਮ ਕੀਤਾ, ਐਸੇ ਪਾਪੀਆਂ ਨੇ ਪਖੰਡੀਆਂ ਨੇ ਸਤਿਗੁਰ ਪਾਤਸ਼ਾਹ ਦੇ ਗੋਲੀ ਚਲਾਈ, ਪਰ ਫਿਰ ਵੀ ਮਹਾਰਾਜ ਦਇਆ ਕਰ ਰਹੇ ਹਨ।
ਕਹੋ ਕਹਾਂ ਲਗ ਪੋ ਸਮਝਾਏ,
ਮਾਤਾ ਜੀ ਸੋਚ ਰਹੇ ਵੀ ਕੀ ਸਮਝਾਈਏ ਆਪਣੇ ਪੁੱਤਰ ਨੂੰ, ਇਹ ਸਮਝਦਾ ਨਹੀਂ ਹੈ।
ਸਰਲ ਸੁਭਾਅ ਨਾ ਕੁਛ ਲਖ ਪਾਏ,
ਸੁਭਾਅ ਬੜਾ ਸਰਲ ਹੈ, ਕੁਛ ਜਾਣਿਆ ਨਹੀਂ ਜਾਂਦਾ, ਇਹਦੇ ਅੰਦਰ ਹੈ ਕੀ ਕੋਈ ਭੂਤ ਵੜਿਆ ਹੈ, ਇਹ ਸ਼ਬਦ ਅਖਣੇ ਜਾਇਜ਼ ਨਹੀਂ, ਪਰ ਫਿਰ ਵੀ ਮਾਤਾ ਦੇ ਅੰਦਰ ਦੀ ਬਿਰਤੀ ਬਾਹਰ ਆ ਰਹੀ ਹੈ ਕਿ ਮੇਰੇ ਪੁੱਤਰ ਦੇ ਅੰਦਰ ਕੀ ਹੈ, ਇਹ ਕੁਛ ਨਹੀਂ ਜਾਣਿਆ ਜਾ ਸਕਦਾ।
ਸਿੱਖਨ ਸੰਗ ਗੁਰੂ ਪੁੰਨ ਕਹਿਓ,
ਫਿਰ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਹੈ,
ਤੀਰ ਮਲ ਕੋ ਹਮੇ ਲਿਓ,
ਗੁਰੂ ਕੇ ਪਿਆਰਿਓ ਇਹ ਸਰੂਪ ਤੀਰ ਮਲ ਦਾ ਹੈ, ਤੇ ਹੁਣ ਉਹਦੇ ਕੋਲ ਜਾਣਾ ਚਾਹੀਦਾ ਹੈ।
ਕੋ ਅਬ ਗਮਨੋ ਲੈ ਕਰ ਜਾਵੋ,
ਕਿਹੜਾ ਜਾਵੇਗਾ ਧੀਰ ਮਲ ਦੇ ਕੋਲ, ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਸਰੂਪ ਇਹ ਉਹਦੇ ਕੋਲ ਲੈ ਕੇ ਜਾਵੋ, ਕਿਹੜਾ ਸਿੱਖ ਜਾਵੇਗਾ।
ਸੌਂਪੋ ਜਾਏ ਤਿਸੀ ਕੇ ਪਾਓ,
ਉਹਨੂੰ ਜਾ ਕੇ ਸੌਂਪ ਦਵੋ, ਰੱਖਣਾ ਨੀ ਇਹ ਸਰੂਪ, ਇਹ ਸਤਿਗੁਰ ਦੀ ਬਾਣੀ ਉਹਦੇ ਕੋਲ ਰਹਿਣੀ ਚਾਹੀਦੀ ਹੈ।
ਹਮਰੇ ਸੰਗ ਨਾ ਰਾਖਣ ਕਰੋ,
ਆਖੋ ਸਤਨਾਮ ਸ੍ਰੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਜਾਣਦੇ ਹਨ ਮਹਾਰਾਜ, ਇਹ ਅਗਾਂਹ ਕੀ ਪਾਣਾ ਵਰਤੇਗਾ, ਜਦੋਂ ਸਰਸਾ ਨਦੀ ਤੇ ਵਿਛੋੜਾ ਪਵੇਗਾ, ਦੁਸ਼ਮਣ ਇਹ ਪਹਾੜੀ ਰਾਜੇ, ਇਹ ਮੁਗਲ, ਇਹ ਸਰਹੰਦ ਦਾ ਵਜ਼ੀਰ ਖਾਂ, ਇਹ ਔਰੰਗਜ਼ੇਬ ਦੇ ਸਿਪਾਹੀ, ਸਭ ਕਸਮਾਂ ਤੋੜ ਕੇ ਹੱਲਾ ਬੋਲਣਗੇ, ਉਹਨੂੰ ਨੁਕਸਾਨ ਬਹੁਤਾ ਹੋਵੇਗਾ, ਕੁਛ ਵੀ ਨਹੀਂ ਰਹਿਣਾ, ਸਭ ਪਰਿਵਾਰ ਖੇਰੂ ਖੇਰੂ ਹੋ ਜਾਵੇਗਾ, ਸਰੂਪ ਤਾਂ ਬਚ ਜਾਵੇਗਾ। ਤਾਂ ਮਹਾਰਾਜ ਇਹ ਸੋਚ ਰਹੇ ਹਨ, ਸਰੂਪ ਪਹਿਲੇ ਟਿਕਾਣੇ ਲਗਾ ਦਈਏ, ਭਾਵ ਧੀਰਮਲ ਨੂੰ ਸੌਂਪ ਦਈਏ, ਅੱਜ ਵੀ ਉਹ ਸਰੂਪ ਬਚਿਆ ਹੋਇਆ, ਨਹੀਂ ਤਾਂ ਮਹਾਰਾਜ ਰੱਖ ਲੈਂਦੇ ਤਾਂ ਪਤਾ ਨੀ ਕੀ ਭਾਣਾ ਵਰਤਣਾ ਸੀ। ਇਸ ਕਰਕੇ ਮਹਾਰਾਜ ਨੇ ਪਹਿਲੇ ਜਾਣ ਲਿਆ ਇਹੀ ਗੱਲ ਚੰਗੀ ਹੈ।
ਸ਼੍ਰੀ ਕਰਤਾਰ ਪੁਰੇ ਲੈ ਧਰੋ
ਖਾਲਸਾ ਜੀ, ਉਹ ਗੁਰੂ ਕੇ ਪਿਆਰੇ ਗੁਰਸਿੱਖੋ, ਇਸ ਰੂਪ ਮਹਾਰਾਜ ਜੀ ਦਾ ਸ਼੍ਰੀ ਕਰਤਾਰਪੁਰ ਸਾਹਿਬ ਲੈ ਜਾਓ।
ਸੁਣ ਸਿੱਖਣ ਸਭ ਜੋੜੇ ਹੱਥ,
ਸਿੱਖਾਂ ਨੇ ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਹੋਏ ਨਮਰ ਬੋਲੇ ਗੁਰ ਸਾਥ,
ਤੇ ਨਮਰ ਹੋ ਕੇ ਸਤਿਗੁਰ ਪਾਤਸ਼ਾਹ ਨੂੰ ਫਿਰ ਬੇਨਤੀ ਕਰ ਰਹੇ ਹਨ।
ਤੀਰ ਮਲ ਤਨ ਮਨ ਤੇ ਖੋਟਾ,
ਮਹਾਰਾਜ ਜੀ ਇਹ ਤੀਰ ਮਲ ਤਨ ਕਰਕੇ ਵੀ ਖੋਟਾ ਹੈ ਤੇ ਮਨ ਕਰਕੇ ਖੋਟਾ, ਦੋਵੇਂ ਪੱਖੋਂ ਖੋਟਾ ਹੈ। ਪੱਖ ਦੋ ਹੁੰਦੇ ਕਿ ਤਨ ਪੱਖੋਂ ਕਿਸੇ ਨੂੰ ਦੰਡ ਦੇਣਾ ਪਰ ਅੰਦਰ ਸ਼ੁੱਧ ਹੋਵੇ, ਉਹ ਤਾਂ ਜਾਇਜ਼ ਹੈ, ਪਰ ਮਹਾਰਾਜ ਨਹੀਂ, ਇਹ ਅੰਦਰੋਂ ਵੀ ਖੋਟਾ ਹੈ। ਜਿਸ ਤਰ੍ਹਾਂ ਦਾ ਬਾਹਰੋਂ ਖੋਟਾ ਹੈ ਉਸ ਤਰ੍ਹਾਂ ਮਹਾਰਾਜ ਇਹ ਅੰਦਰੋਂ ਖੋਟਾ ਹੈ।
ਜਿਸ ਕੇ ਦੇਖਣ ਤੇ ਬਹੁਤ ਤੋਟਾ,
ਜਿਹਨੂੰ ਦਰਸ਼ਨ ਕਰ ਜਿਹਨੂੰ ਵੇਖ ਲਈਏ, ਉਹਦੇ ਦਰਸ਼ਨ ਕਰਨ ਨਾਲ ਉਹਨੂੰ ਵੇਖਣ ਨਾਲ ਤੋਟਾ ਨੁਕਸਾਨ ਹੀ ਹੁੰਦਾ, ਭਲਾ ਨਹੀਂ ਹੁੰਦਾ। ਐਸੇ ਦੁਸ਼ਟ ਐਸੇ ਪਾਪੀ ਦੇ ਦਰਸ਼ਨ ਕਰਕੇ ਮਹਾਰਾਜ ਕਿਸੇ ਦਾ ਭਲਾ ਨਹੀਂ ਹੋਣਾ।
ਗੁਰ ਨਿੰਦਕ ਵੱਡ ਪਾਪ ਕਮਾਏ,
ਗੁਰੂ ਦਾ ਨਿੰਦਕ ਹੈ ਜਿਹਨੇ ਬਹੁਤਾ ਵੱਡਾ ਪਾਪ ਕਮਾਇਆ ਹੈ।
ਕਹਿ ਕਰ ਤੁਮ ਪਰ ਤੁਪਕ ਚਲਾਏ,
ਇਸ ਪਾਪੀ ਨੇ ਆਪ ਅਖਵਾ ਕੇ ਤੁਹਾਡੇ ਤੇ ਗੋਲੀ ਚਲਵਾਈ ਸੀ ਮਹਾਰਾਜ ਜੀ।
ਕਰੇ ਸਦਾ ਦੁਸ਼ਟਨ ਕੀ ਸੰਗਤ,
ਹਰ ਵੇਲੇ ਸੰਗਤ ਕਰਦਾ ਦੁਸ਼ਟਾਂ ਦੀ, ਉਹ ਦੁਸ਼ਟ ਹੀ ਹੈ। ਜਿਹਦੀ ਸੰਗਤ ਹੀ ਖੋਟੀ ਉਹ ਬੰਦਾ ਵੀ ਖੋਟਾ। ਜਿਹਦੀ ਸੰਗਤ ਮਹਾਂਪੁਰਸ਼ਾਂ ਦੀ, ਗੁਰੂ ਕੇ ਪਿਆਰਿਆਂ ਦੀ, ਸਤਿਗੁਰ ਪਾਤਸ਼ਾਹ ਦੀ ਬਾਣੀ ਦੀ, ਉਹ ਬੰਦਾ ਅੰਦਰੋਂ ਬਾਹਰੋਂ ਸ਼ੁੱਧ ਰਹਿੰਦਾ। ਪਰ ਜਿਹਦੇ ਅੰਦਰ ਵੀ ਖੋਟ ਬਾਹਰੋਂ ਵੀ ਖੋਟ, ਕਿਉਂ? ਉਹਦੀ ਸੰਗਤ ਖੋਟੀ, ਉਹਦਾ ਖਾਣਾ ਪੀਣਾ ਖੋਟਾ, ਉਹਦਾ ਸੰਗ ਕਰਨਾ ਖੋਟਾ, ਉਹਦਾ ਪਹਿਰਨਾ ਖੋਟਾ, ਉਹਦੇ ਅੰਦਰ ਲਾਲਚ, ਐਸਾ ਲਾਲਚ ਮਹਾਰਾਜ ਇਹ ਲਾਲਚੀ ਬਿਰਤੀ ਵਾਲਾ ਇਹ ਬੜਾ ਲੋਭੀ ਹੈ।
ਉੱਤਮ ਜਨ ਕੀ ਜਿਸ ਕੀ ਨੈ ਪੰਗਤ,
ਜਿਹਦੀ ਪੰਗਤੀ ਚੰਗੇ ਬੰਦਿਆਂ ਦੀ ਨਹੀਂ। ਪੰਗਤੀ ਆਖਦੇ ਲੰਗਰ ਛਕਣਾ ਜਾਂ ਬਹਿ ਕੇ ਸੰਗ ਕਰਨਾ। ਜਿਹਦਾ ਸੰਗ ਭੈੜੇ ਬੰਦਿਆਂ ਨਾਲ ਹੈ ਉਹ ਆਪ ਹੀ ਖੋਟਾ ਹੈ, ਉਹਦੇ ਬੰਦੇ ਸੀਹ ਮਸੰਦ ਵੀ ਖੋਟੇ ਹਨ।
ਹਮ ਤਿਸ ਕੀ ਦਿਸ਼ ਮੁਖ ਨੈ ਕਰੈ,
ਸਤਿਗੁਰ ਪਾਤਸ਼ਾਹ ਸਾਡਾ ਪ੍ਰਣ ਹੈ ਕਿ ਅਸੀਂ ਉਹਦੇ ਵੱਲ ਆਪਣਾ ਮੁਖ ਵੀ ਨਹੀਂ ਕਰਾਂਗੇ, ਨਾ ਦਰਸ਼ਨ ਕਰਾਂਗੇ, ਨਾ ਉਹਦੇ ਵੱਲ ਜਾਵਾਂਗੇ। ਸਤਿਗੁਰ ਪਾਤਸ਼ਾਹ ਜੀਓ,
ਮਿਲਬੇ ਕੀ ਬਾਛਾ ਨੈ ਤਰੈ,
ਸਾਨੂੰ ਕੋਈ ਇੱਛਾ ਨਹੀਂ, ਕੋਈ ਬਾਛਾ ਨਹੀਂ ਧੀਰ ਮਲ ਨੂੰ ਮਿਲਣ ਦੀ।
ਰਾਵਰ ਕੋ ਅਪਰਾਧੀ ਪਾਰੋ,
ਮਹਾਰਾਜ ਉਹ ਆਪ ਜੀ ਦਾ ਬਹੁਤ ਵੱਡਾ ਅਪਰਾਧੀ ਹੈ।
ਹਮ ਬਿਲੋ ਕਹਿ ਨੈ ਸਕੇ ਸਾਰੋ,
ਅਸੀਂ ਉਹਨੂੰ ਵੇਖ ਨਹੀਂ ਸਕਦੇ। ਜਿਹੜਾ ਖੋਟਾ ਕੰਮ ਉਹਨੇ ਕੀਤਾ ਹੈ ਮਹਾਰਾਜ, ਅਸੀਂ ਸਹਾਰ ਨਹੀਂ ਸਕਦੇ ਹਾਂ।
ਸੁਣ ਗੁਰ ਸਭ ਸਿੱਖਣ ਕੀ ਬੇਨਤੀ,
ਸਤਿਗੁਰੂ ਪਾਤਸ਼ਾਹ ਜੀ ਨੇ ਸਭ ਸਿੱਖਾਂ ਦੀ ਇਹ ਬੇਨਤੀ ਸੁਣ ਕੇ,
ਮਨ ਮੈਂ ਗਿਣਤ ਰਹੇ ਗਨ ਗਨਤੀ,
ਸਤਿਗੁਰੂ ਪਾਤਸ਼ਾਹ ਆਪਣੇ ਮਨ ਵਿਖੇ ਇਹ ਵਿਚਾਰ ਕਰ ਰਹੇ ਹਨ।
ਨਹਿਨ ਗ੍ਰੰਥ ਸਾਹਿਬ ਹਮ ਰਾਖੇ,
ਗੁਰੂ ਕੇ ਪਿਆਰਿਓ ਸਤਿਗੁਰ ਪਾਤਸ਼ਾਹ ਆਪਣੇ ਮਨ ਦੇ ਵਿਚਾਰ ਕਰਦੇ ਤੇ ਇਹ ਬਾਣੀ ਦਾ ਸਰੂਪ ਅਸੀਂ ਰੱਖਣਾ ਤੇ ਨਹੀਂ, ਹੁਣ ਕਿਵੇਂ ਕਰੀਏ।
ਇਸ ਟਿਗ ਪਹੁੰਚੇ ਚਿੱਤ ਅਭਿਲਾਖੇ,
ਸਾਡਾ ਅਭਿਲਾਖਾ, ਸਾਡੀ ਚਿੱਠਾ, ਸਾਡਾ ਮਨ, ਸਾਡਾ ਨਿਸ਼ਠਾ ਇਹੀ ਕਰਦਾ ਕਿ ਇਹ ਸਰੂਪ ਉਹਦੇ ਕੋਲ ਪਹੁੰਚ ਜਾਵੇ, ਹੁਣ ਕਿਵੇਂ ਕਰੀਏ।
ਮਾਤ ਨਾਨਕੀ ਬਰਜਤ ਹੇਰ,
ਮਾਤਾ ਨਾਨਕੀ ਬਾਰ ਬਾਰ ਬਰਜਨਾ ਕਰਦੇ ਹਨ।
ਹੇ ਸੁਤ ਕਿਉਂ ਹੱਠ ਕਰੋ ਬਡੇਰ,
ਹੇ ਪੁੱਤਰ ਜੀ ਤੁਸੀਂ ਵੱਡਾ ਹੱਠ ਕਿਉਂ ਕਰ ਰਹੇ ਹੋ।
ਦੁਰਲਭ ਵਸਤੂ ਆਪਣ ਬਡਨ ਕੀ,
ਇਹ ਵਸਤੂ ਬੜੀ ਦੁਰਲਭ ਹੈ, ਸਾਡੇ ਵੱਡੇ ਵਡੇਰਿਆਂ ਦੀ ਹੈ।
ਬਹੁਰ ਨਾ ਪ੍ਰਾਪਤ ਅਨਕ ਜਤਨ ਕੀ,
ਪੁੱਤਰ ਜੀ ਇਹ ਮੁੜ ਕੇ ਫਿਰ ਪ੍ਰਾਪਤ ਨਹੀਂ ਹੋਣੀ ਇਹ ਵਸਤੂ, ਇਹ ਸਰੂਪ ਮਹਾਰਾਜ ਜੀ ਦਾ ਇਹ ਬਹੁਤ ਅਮੋਲਕ ਹੈ, ਲਾਭਦਾਇਕ ਹੈ।
ਨੈ ਦੀਜੇ ਨਿਜ ਸਾਥ ਰੱਖੀ ਜੈ,
ਪੁੱਤਰ ਜੀ ਇਹਨੂੰ ਦਵੋ ਨਾ, ਆਪਣੇ ਕੋਲ ਰੱਖੋ। ਜਿਹਦੇ ਕੋਲ ਬਾਣੀ ਹੋਵੇ ਉਹੀ ਗੁਰੂ ਹੁੰਦਾ ਹੈ। ਪਰ ਮਹਾਰਾਜ ਜਾਣਦੇ ਹਨ ਕਿ ਬਾਣੀ ਗੁਰਸਿੱਖ ਦੇ ਅੰਦਰ ਹੈ। ਖਾਲਸਾ ਜੀਓ, ਇਹ ਸਮਝ ਲੈਣਾ, ਇਹ ਬਾਣੀ ਜੋ ਸਤਿਗੁਰੂ ਨੇ ਲਿਖਵਾਈ ਤਾਂ ਲਿਖਵਾਈ ਕਿ ਕਲਯੁਗ ਦੇ ਅਗਿਆਨੀ ਜੀਵ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਅੰਦਰ ਖੋਜਣਗੇ। ਬੰਦੇ ਖੋਜ ਦਿਨ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਅੰਦਰ ਭਾਲਣਗੇ, ਲੱਭਣਗੇ, ਖੋਜਣਗੇ ਕਿ ਰੱਬ ਬੰਦੇ ਦੇ ਅੰਦਰ ਹੈ। ਵਖਾਣਾ ਮਹਾਰਾਜ ਜੀ ਇਹੀ ਹੈ, ਜਿਨ੍ਹਾਂ ਨੇ ਇਹ ਵੇਖ ਲਿਆ ਉਹਦੇ ਅੰਦਰ ਗੁਰਬਾਣੀ ਹੈ। ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾ। ਸਤਿਗੁਰ ਪਾਤਸ਼ਾਹ ਇਹੀ ਜਾਣਦੇ ਹਨ, ਪਰ ਮਾਤਾ ਜੀ ਬਾਰ ਬਾਰ ਇਹੀ ਆਖ ਰਹੇ ਹਨ,
ਨੀਕੇ ਹਿਰਦੇ ਵਿਚਾਰ ਲਖੀ ਜੈ।
ਪੁੱਤਰ ਜੀ ਆਪਣੇ ਮਨ ਵਿਖੇ ਇਹ ਵਿਚਾਰ ਕਰ ਲੋ, ਜਿਹਦੇ ਕੋਲ ਬਾਣੀ ਹੁੰਦੀ ਹੈ ਉਹੀ ਗੁਰੂ ਬਣਦਾ ਹੈ।
ਰਿਪ ਕੋ ਕਛੂ ਤਦਾਰਥ ਹੋਏ।
ਦੁਸ਼ਮਣ ਨੂੰ ਥੋੜਾ ਡਰਦਾ ਹੋਵੇਗਾ ਕਿ ਇਹਨਾਂ ਕੋਲ ਬਾਣੀ ਹੈ, ਇਹਨਾਂ ਕੋਲ ਸਰੂਪ ਹੈ, ਦੁਸ਼ਮਣ ਤਾਂ ਹੀ ਡਰੇਗਾ।
ਕਰੀ ਅਵਗਿਆ ਲੈ ਫਲ ਸੋਏ।
ਜਿਹਨੇ ਬਹੁਤ ਵੱਡੀ ਅਵਗਿਆ ਕੀਤੀ ਹੈ, ਆਪ ਜੀ ਉੱਤੇ ਅਪਰਾਧ ਕੀਤਾ ਸੀ, ਉਹਨੂੰ ਇਹ ਦੰਡ ਮਿਲਣਾ ਚਾਹੀਦਾ ਹੈ। ਐਸੇ ਪਾਪੀ ਧੀਰ ਮਲ ਨੂੰ ਇਹੀ ਸਜ਼ਾ ਹੈ।
ਅਨਕ ਸ਼ਰੀਕਾ ਉਰ ਮੈਂ ਤਾਰੈ।
ਜਿਹੜੇ ਆਪਣੇ ਮਨ ਵਿਖੇ, ਆਪਣੇ ਹਿਰਦੇ ਵਿਖੇ ਸ਼ਰੀਕਾ ਰੱਖਦੇ ਹਨ,
ਮੈਂ ਵਡਿਆਈ ਤਨਕ ਵਿਚਾਰੈ।
ਆਪ ਜੀ ਦੀ ਵਡਿਆਈ ਦੀ ਥੋੜੀ ਬਹੁਤੀ ਵਿਚਾਰ ਵੀ ਨਹੀਂ ਕਹੀ ਕਰਦੇ।
ਅਹੈ ਭਤੀਜਾ ਵਡੇ ਅਹੰਕਾਰ।
ਸਤਿਗੁਰੂ ਪਾਤਸ਼ਾਹ ਆਪ ਜੀ ਦਾ ਹੈ ਤਾਂ ਭਤੀਜਾ, ਪਰ ਬਹੁਤ ਵੱਡਾ ਅਹੰਕਾਰੀ ਹੈ।
ਮੈਂ ਜਿਸ ਕੇ ਕੁਛ ਰਹੋ ਵਿਚਾਰ।
ਜਿਹਦੇ ਅੰਦਰ ਵਿਚਾਰ ਤਾਂ ਰਹੀ ਨਹੀਂ ਵੀ ਚੰਗਾ ਕਿਹੜਾ ਹੈ ਅਤੇ ਬੁਰਾ ਕਿਹੜਾ ਹੈ, ਵੱਡਾ ਕਿਹੜਾ ਹੈ, ਛੋਟਾ ਕਿਹੜਾ ਹੈ, ਜਿਸ ਨੂੰ ਇਹ ਵਿਚਾਰ ਹੈ ਹੀ ਨਹੀਂ।
ਇਮਸਨੇ ਤਿਸ ਕੇ ਸੰਗ ਤਰਨਾ।
ਮਹਾਰਾਜ ਜੀਓ, ਐਸੇ ਪਾਪੀ ਨਾਲ, ਅਹੰਕਾਰੀ ਨਾਲ ਜਿਹੜਾ ਪ੍ਰੇਮ ਕਰਨਾ ਹੈ, ਮੋਹ ਆਦਿ ਕਰਨਾ ਹੈ,
ਕਿਸੇ ਰੀਤ ਤੇ ਅਦਬ ਨਾ ਰੱਖਾ।
ਤੇ ਮਹਾਰਾਜ ਉਹ ਮੋਹ ਚੰਗਾ ਨਹੀਂ ਹੈ, ਤਾਂ ਉਹ ਦੁਸ਼ਟ ਹੈ, ਉਹ ਪਾਪੀ ਹੈ, ਉਹ ਲੋਭੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਇਹ ਮੋਹ ਨਾ ਰੱਖੋ ਤਾਂ ਹੀ ਚੰਗਾ ਹੈ।
ਭਰਤ ਸਦਾ ਮਾਰਨ ਅਭਿਲਾਖਾ।
ਉਹਨਾਂ ਦੀ ਇਹੀ ਇੱਛਾ ਹੈ ਕਿ ਆਪ ਜੀ ਨੂੰ ਮਾਰ ਦੀਏ ਮਾਰ ਦੀਏ, ਜਿਨ੍ਹਾਂ ਦੇ ਮਨ ਵਿੱਚ ਇਹੀ ਉਪਲਿੱਛਾ ਸੀ, ਇਹੀ ਤਾਂਘ ਸੀ।
ਸੁਨਤ ਮਾਤ ਤੇ ਧਰ ਮੁਖ ਮੌਨ।
ਸਤਿਗੁਰੂ ਪਾਤਸ਼ਾਹ ਜੀ ਮਾਤਾ ਜੀ ਤੋਂ ਸੁਣ ਕੇ ਆਪ ਚੁੱਪ ਕਰ ਗਏ ਹਨ।
ਉਪਾਏ ਕਰੇ ਅਬ ਕੌਣ।
ਆਪਣੇ ਮਨ ਵਿਖੇ ਮਹਾਰਾਜ ਵਿਚਾਰ ਕਰ ਰਹੇ ਹਨ ਕਿ ਹੁਣ ਕਿਹੜਾ ਉਪਾਅ ਕਰੀਏ, ਕਿਹੜਾ ਢੰਗ ਤਰੀਕਾ ਵਰਤੀਏ।
ਸਿੱਖ ਸੇਵਕ ਤੈ ਜਾਏ ਨਾ ਕੋਈ।
ਕੋਈ ਸਿੱਖ, ਕੋਈ ਸੇਵਕ ਧੀਰਮਲ ਵੱਲ ਜਾਣ ਨੂੰ ਤਿਆਰ ਨਹੀਂ, ਹੁਣ ਕੀ ਕਰੀਏ।
ਲਕੇ ਮਹਾ ਅਪਰਾਧੀ ਸੋਈ।
ਸਭ ਇਹੀ ਜਾਣਦੇ ਵੀ ਧੀਰਮਲ ਬਹੁਤ ਵੱਡਾ ਅਪਰਾਧੀ ਹੈ, ਦੋਖੀ ਹੈ, ਪਾਪੀ ਹੈ, ਲੋਭੀ ਹੈ, ਤੇ ਉਹਦੇ ਵੱਲ ਕੌਣ ਜਾਵੇ, ਉਹਨੂੰ ਕਿਹੜਾ ਮੁਖ ਲਾਵੇ। ਸਭ ਸਿੱਖਾਂ ਦੇ ਮਨ ਦੀ ਇਹੀ ਇੱਛਾ ਹੈ।
ਵਰਤਾ ਜਾਨ ਕੁਕਰ ਮਨ ਕੇਰਾ।
ਜਿਹੜੇ ਭੈੜੇ ਕਰਮ ਕਰਨ ਵਾਲਾ ਇਹ ਧੀਰਮਲ ਹੈ, ਸਭਨਾਂ ਨੇ ਇਹੀ ਜਾਣ ਲਿਆ ਵੀ ਇਹ ਤਾਂ ਬੜਾ ਵੱਡਾ ਅਪਰਾਧੀ ਹੈ, ਇਹ ਭੈੜੇ ਕਰਮ ਕਰਨ ਵਾਲਾ ਹੈ। ਇਸ ਕਰਕੇ ਕੋਈ ਵੀ ਗੁਰਸਿੱਖ, ਕੋਈ ਵੀ ਸੇਵਕ ਉਹਦੇ ਵੱਲ ਜਾਣ ਨੂੰ ਤਿਆਰ ਨਹੀਂ ਹੈ।
ਮੈਂ ਚਾਹਤ ਸਿੱਖ ਦਰਸ਼ਨ ਹੇਰਾ।
ਐਸੇ ਦੁਸ਼ਟ ਦਾ, ਐਸੇ ਪਾਪੀ ਦਾ, ਐਸੇ ਦੰਭੀ ਦਾ ਕੋਈ ਦਰਸ਼ਨ ਕਰਨ ਨੂੰ ਤਿਆਰ ਨਹੀਂ ਹੈ।
ਕਰੇ ਪ੍ਰਣ ਤਿਸ ਮੁਖ ਨੈ ਲਾਗੈ।
ਸਿੱਖਾਂ ਨੇ ਇਹ ਪ੍ਰਣ ਕੀਤਾ ਹੈ ਕਿ ਉਹਨੂੰ ਆਪਣੇ ਮੁਖ ਨਹੀਂ ਲਗਾਣਾ, ਨਾ ਹੀ ਉਹਦੇ ਦਰਸ਼ਨ ਕਰਨੇ ਹਨ।
ਕਿਮ ਪਹੁੰਚਾਏ ਗ੍ਰੰਥ ਤਿਸ ਆਗੈ।
ਹੁਣ ਉਹਦੇ ਕੋਲ ਕਿਸ ਤਰ੍ਹਾਂ ਇਹ ਸਤਿਗੁਰੂ ਪਾਤਸ਼ਾਹ ਦਾ ਸਰੂਪ ਪਹੁੰਚਾਈਏ। ਸਤਿਗੁਰੂ ਪਾਤਸ਼ਾਹ ਜੀ ਇਹ ਵਿਚਾਰ ਕਰ ਰਹੇ ਹਨ,
ਕਰਨੀ ਕੀ ਪਰਤੀਖ ਨਾ ਕਰਤੇ।
ਮਹਾਰਾਜ ਇਸ ਤਰ੍ਹਾਂ ਉਸ ਨੌਕਾ ਦੀ ਉਡੀਕ ਕਰ ਰਹੇ ਹਨ ਜਿਹੜੀ ਨੌਕਾ ਪਰਲੇ ਪਾਸੇ ਤੋਂ ਆ ਰਹੀ ਹੈ।
ਇਸ ਕਾਰਜ ਕੋ ਹਿਰਦੇ ਵਿਚਰਤੇ,
ਬਾਰ ਬਾਰ ਮਹਾਰਾਜ ਇਹੀ ਆਪਣੇ ਮਨ ਵਿਖੇ ਵਿਚਾਰ ਕਰ ਰਹੇ ਹਨ।
ਜਬ ਨੌਕਾ ਚੱਲ ਕਰ ਡਿੱਗ ਆਈ,
ਜਦੋਂ ਉਹ ਨੌਕਾ ਚੱਲ ਕਰਕੇ ਸਤਿਗੁਰ ਪਾਤਸ਼ਾਹ ਦੇ ਕੋਲ ਪਹੁੰਚੀ ਹੈ।
ਭਏ ਅਰੂਡਨ ਤਬੇ ਗੁਸਾਈ,
ਤਾਂ ਫਿਰ ਗੁਸਾਈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਸ ਨੌਕਾ ਕਿਸ਼ਤੀ ਤੇ ਅਸਵਾਰ ਹੋਏ ਹਨ।
ਸਿੰਦਨ ਡੋਰੇ ਨਰ ਸਮੁਦਾਏ,
ਸਿੰਦਨ ਡੋਰੇ ਆਦਿਕ ਸਭ ਪਰਿਵਾਰ ਮਹਾਰਾਜ ਜੀ ਦਾ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਆਦਿਕ ਸਭ ਸੇਵਕ ਉਸ ਕਿਸ਼ਤੀ ਤੇ ਅਸਵਾਰ ਹੋਏ ਹਨ।
ਮੱਖਣ ਆਦਿਕ ਤੁਰਤ ਚੜਾਏ,
ਮੱਖਣ ਸ਼ਾਹ ਆਦਿਕ ਜਿਹੜੇ ਉਹਦੇ ਸੇਵਕ ਹਨ ਉਸੇ ਵੇਲੇ ਚੜ ਗਏ ਹਨ ਕਿਸ਼ਤੀ ਤੇ।
ਗੁਰੂ ਗ੍ਰੰਥ ਕੋ ਤਰੀ ਮਝਾਰਾ,
ਗੁਰੂ ਪਾਤਸ਼ਾਹ ਦਾ ਸਰੂਪ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਵੀ ਬੜੇ ਸਤਿਕਾਰ ਨਾਲ ਕਿਸ਼ਤੀ ਤੇ ਗੁਰਸਿੱਖ ਦੇ ਸੀਸ ਤੇ ਬਿਰਾਜਮਾਨ ਕੀਤਾ ਹੈ।
ਸ਼ੁਭ ਥਲ ਪਿਖ ਕਰ ਧਰਿਓ ਸੁਧਾਰ,
ਬੜਾ ਸੋਹਣਾ ਥਾਂ ਟਿਕਾਣਾ ਦੇ ਕੇ ਵੀ ਇਹ ਥਾਂ ਟਿਕਾਣਾ ਬੜਾ ਸਵਾਫ ਹੈ, ਬੜਾ ਸੋਹਣਾ ਹੈ ਤੇ ਗੁਰਸਿੱਖ ਦੇ ਸੀਸ ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਇਹ ਸਰੂਪ ਹੈ।
ਪਰਲੇ ਤੀਰ ਗਈ ਤਤਕਾਲਾ,
ਉਹ ਕਿਸ਼ਤੀ ਪਰਲੇ ਕੰਡੇ ਤੇ ਪਹੁੰਚੀ ਹੈ।
ਉਤਰ ਪਰੇ ਸਤਿਗੁਰੁ ਕਿਰਪਾਲਾ,
ਸਤਿਗੁਰ ਕਿਰਪਾਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਲੇ ਕੰਡੇ ਤੇ ਪਹੁੰਚ ਕੇ ਉਤਰੇ ਹਨ।
ਇੱਕ ਨਰ ਸ਼੍ਰੀ ਕਰਤਾਰਪੁਰੇ ਕੋ,
ਇੱਕ ਬੰਦਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾ ਰਿਹਾ ਸੀ।
ਉਤਰੇ ਉਹ ਗੁਰ ਕੈ ਸੰਗ ਉਰੇ ਕੋ,
ਉਹ ਵੀ ਸਤਿਗੁਰੂ ਪਾਤਸ਼ਾਹ ਨਾਲ ਕਿਸੀ ਤੋਂ ਥੱਲੇ ਉਤਰਿਆ ਹੈ।
ਬੂਜਨ ਕੀਨੋ ਤਾਏ ਬਖਾਨਾ,
ਸਤਿਗੁਰੂ ਪਾਤਸ਼ਾਹ ਨੇ ਉਸ ਤੋਂ ਪੁੱਛਿਆ ਭਾਈ ਕਿਸ ਪਾਸੇ ਨੂੰ ਜਾ ਰਿਹਾ ਹੈ, ਤੇ ਉਹਨੇ ਇਸ ਤਰ੍ਹਾਂ ਆਖਿਆ ਹੈ,
ਮੈਂ ਤਿਸ ਨਗਰ ਵਿਖੇ ਚੱਲ ਜਾਣਾ।
ਹੇ ਮਹਾਰਾਜ ਜੀਓ, ਮੈਂ ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾ ਰਿਹਾ ਹਾਂ।
ਸਤਿਗੁਰ ਕਯੋ ਕਾਜ ਹਮ ਕੀਜੈ,
ਸਤਿਗੁਰੂ ਮਹਾਰਾਜ ਜੀ ਆਖਣ ਲੱਗੇ ਗੁਰਸਿੱਖਾਂ ਵੀ ਇਸ ਤਰ੍ਹਾਂ ਕਰ, ਸਾਡਾ ਇੱਕ ਕੰਮ ਹੀ ਕਰ ਦੇ, ਕੰਮ ਹੈ ਤਾਂ ਬੜਾ ਔਖਾ ਪਰ ਤੂੰ ਜਰੂਰ ਕਰਕੇ ਆਈ, ਇਹ ਸਾਡਾ ਸੁਨੇਹਾ ਜਰੂਰ ਬਖਸ਼ਿਸ਼ ਕਰੀ।
ਇੱਕ ਸੰਦੇਸ਼ ਧੀਰ ਮਲ ਦੀਜੈ,
ਇੱਕ ਸੰਦੇਸ਼ਾ ਹੈ ਉਹ ਧੀਰ ਮਲ ਨੂੰ ਜਰੂਰ ਦੇ ਕੇ ਆਈ।
ਗੁਰੂ ਗ੍ਰੰਥ ਜੀ ਜੋ ਤੁਮ ਤੇ ਲਿਓ,
ਇਹ ਆਖ ਦੇਣਾ ਕਿ ਧੀਰ ਮਲ ਜਿਹੜਾ ਸਤਿਗੁਰੂ ਪਾਤਸ਼ਾਹ ਦਾ ਸਰੂਪ ਹੈ ਬਾਣੀ ਦਾ, ਆਦਿ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਤੁਹਾਡੇ ਕੋਲ ਅਸੀਂ ਲੈ ਕੇ ਆਏ ਸੀ,
ਸੋ ਦਰਿਆਓ ਵਿਖੇ ਧਰ ਦਿਓ,
ਦਰਿਆ ਵਿਖੇ ਹੈ, ਅਸੀਂ ਦਰਿਆ ਨੂੰ ਅਰਪਣ ਕਰ ਰਹੇ ਹਾਂ, ਤੇਰੀ ਭੇਟਾ ਦਰਿਆ ਦੇ ਕੋਲ ਹੈ ਤੇ ਇਥੋਂ ਆ ਕੇ ਲੈ ਜਾਈ।
ਆਪ ਜਾਏ ਕਰ ਲਿਓ ਨਿਕਾਸ,
ਤੇਰਾ ਕੰਮ ਹੈ, ਆਪੇ ਆ ਕੇ ਨਿਕਾਲ ਲੈ, ਇਸ ਰੂਪ ਕੱਢ ਲੈ, ਹੁਣ ਭਰੋਸਾ ਤੈਨੂੰ ਹੈ, ਅਸੀਂ ਤਾਂ ਆਪਣਾ ਭਰੋਸਾ ਪੂਰਾ ਕਰ ਰਹੇ ਹਾਂ। ਆਖੋ ਸਤਨਾਮ ਦੇ, ਵੈਸੇ ਦਰਿਆ ਵੇਖੇ ਕੋਈ ਚੀਜ਼ ਰਹਿੰਦੀ ਨਹੀਂ, ਪਰ ਮਹਾਰਾਜ ਦਾ ਭਰੋਸਾ ਸੀ ਕਿ ਦਰਿਆ ਭੈ ਵੀ ਚੱਲਾ ਲੱਖ ਦਰਿਆਓ, ਲੱਖਾਂ ਦਰਿਆ, ਇਹ ਨਦੀਆਂ, ਇਹ ਸਮੁੰਦਰ, ਇਹ ਸਾਗਰ ਭੈ ਵੇਖੇ ਚੱਲਦੇ ਆ, ਤੇ ਇਹ ਭੈ ਗੁਰੂ ਦਾ ਭਰੋਸਾ ਹੈ, ਗੁਰੂ ਦਾ ਸਿੱਧਕ ਹੈ, ਇਸ ਕਰਕੇ ਮਹਾਰਾਜ ਆਪਣਾ ਸਿਦਕ ਨਿਭਾ ਰਹੇ ਹਨ।
ਹੁਣ ਸਦੀਵ ਤੁਮ ਰਾਖੋ ਪਾਸ,
ਸਦੀਵ ਕਾਲ ਇਸ ਰੂਪ ਆਪ ਜੀ ਦੇ ਕੋਲ ਰਵੇਗਾ।
ਹਮਨੇ ਕੀਨਸ ਅੰਗੀਕਾਰ,
ਅਸੀਂ ਇਹਨੂੰ ਅੰਗੀਕਾਰ ਨਹੀਂ ਕਰ ਰਹੇ, ਰੱਖ ਨਹੀਂ ਰਹੇ ਆਪਣੇ ਕੋਲ, ਜਿਸ ਕੀ ਬਸ ਇਸ ਆਗਿਆ ਰੱਖੇ, ਪ੍ਰਭ ਕੀ ਆਗਿਆ ਮਾਨੈ ਮਾਤੈ, ਵਸਤੂ ਤੇਰੀ ਹੈ, ਇਹ ਤੇਰੇ ਕੋਲ ਰਵੇਗੀ, ਅਸੀਂ ਅੰਗੀਕਾਰ ਨਹੀਂ ਕਰ ਰਹੇ ਹਾਂ।
ਜਾਏ ਅਗਾਰੀ ਪੰਥ ਮਝਾਰ,
ਸਾਡੇ ਕੰਮ ਹੋਰ ਬੜੇ ਹਨ, ਅਸੀਂ ਅਗਾਂਹ ਪੰਥ ਨੂੰ, ਅਗਾਂਹ ਰਸਤੇ ਨੂੰ ਜਾ ਰਹੇ ਹਾਂ, ਸਾਡਾ ਟਿਕਾਣਾ ਕੋਈ ਹੋਰ ਹੈ।
ਹੱਥ ਜੋੜ ਤੈ ਮਾਨਵ ਮਾਨੀ,
ਉਸ ਬੰਦੇ ਨੇ ਹੱਥ ਜੋੜ ਕੇ ਸਤਿਗੁਰ ਪਾਤਸ਼ਾਹ ਦਾ ਹੁਕਮ ਮੰਨਿਆ ਹੈ।
ਮੈਂ ਪਹੁੰਚ ਤਈ ਕਰੋ ਬਖਾਨੀ,
ਮਹਾਰਾਜ ਮੈਂ ਪਹੁੰਚਦੇ ਸਾਰ ਇਹ ਸੁਨੇਹਾ ਜਰੂਰ ਦੇਵਾਂਗਾ ਧੀਰ ਮਲ ਨੂੰ।
ਹਿਮ ਸਮਝਾਏ ਗੁਰੂ ਗਤ ਦਾਨੀ,
ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਗਤ ਦਾਨੀ ਮੁਕਤੀ ਦਾਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਭ ਸਮਝਾਇਆ ਉਸ ਸਿੱਖ ਨੂੰ।
ਉਤੋਂ ਗੰਭੀਰ ਬੇਗ ਜੈ ਪਾਨੀ,
ਹੁਣ ਉਹੀ ਵਾਰਤਾ ਆ ਗਈ, ਭੈ ਵੀ ਚੱਲੇ ਲੱਖ ਦਰਿਆ। ਵਿਆਸਾ ਦਰਿਆ ਦਾ ਉਰਲਾ ਕੰਢਾ ਧਿਆਨ ਰੱਖਣਾ, ਗੁਰਦੁਆਰਾ ਸਾਹਿਬ ਪਰਲੇ ਪਾਸੇ ਬਣਿਆ ਗੁਰਦੁਆਰਾ ਅਮਾਨਸਰ ਸਾਹਿਬ, ਜਦੋਂ ਇਧਰੋਂ ਜਾਈਏ ਸਰਹੰਦ ਵੱਲੋਂ ਤੇ ਦਰਿਆ ਟੱਪ ਕੇ ਪਰਲੇ ਪਾਸੇ ਖੱਬੇ ਹੱਥ ਗੁਰਦੁਆਰਾ ਸਾਹਿਬ ਸ਼ੋਭਿਤ ਹੈ। ਪਰ ਮਹਾਰਾਜ ਨੇ ਉਰਲੇ ਪਾਸੇ ਆ ਕੇ ਜਿੱਥੇ ਬੜਾ ਗੰਭੀਰ ਪਾਣੀ ਬੜਾ ਡੂੰਘਾ ਜਲ ਸੀ,
ਮੰਜੀ ਦੇ ਸਮੇਤ ਜਲ ਮਾਏ,
ਮੰਜੀ ਦੇ ਸਮੇਤ ਜਲ ਵਿਖੇ ਸਤਿਗੁਰ ਪਾਤਸ਼ਾਹ ਦਾ ਇਸ ਰੂਪ ਅਰਪਣ ਕੀਤਾ ਹੈ, ਨਾਲ ਮੰਜੀ ਨਾਲ ਬਿਲਕੁਲ ਰੁਮਾਲੇ, ਬਿਲਕੁਲ ਪੰਜ ਰੁਮਾਲੇ। ਧਿਆਨ ਰੱਖਣਾ ਖਾਲਸਾ ਜੀਓ, ਅੱਜ ਕੱਲ ਰੁਮਾਲੇ ਸੀ ਇੱਕ ਦੋ ਹੀ ਲਾਨੇ ਆ, ਪਰ ਪੰਜ ਸਿੱਖ ਪਹਿਲਾਂ ਰੁਮਾਲੇ ਲਾਉਂਦੇ ਸਨ। ਪੰਜ ਲਾਣੇ ਕਿਉਂ? ਕੋਈ ਔਖਿਆਈ ਆ ਜਾਵੇ, ਕੋਈ ਮੁਸੀਬਤ ਆ ਜਾਵੇ, ਔਖੀ ਘਾਟੀ ਆ ਜਾਵੇ ਤੇ ਗੁਰੂ ਪਾਤਸ਼ਾਹ ਦਾ ਸਰੂਪ ਬਚਿਆ ਰਵੇ। ਇਸ ਕਰਕੇ ਪੰਜ ਰੁਮਾਲੇ ਲੱਗੇ ਹੋਏ ਸਨ, ਕਮਰ ਕੱਸਾ ਬਿਲਕੁਲ ਲਗਾਇਆ ਹੋਇਆ ਤੇ ਮੰਜੀ ਸਹਿਤ ਉਸ ਰੂਪ ਅਰਪਣ ਕੀਤਾ ਹੈ।
ਕਹਿ ਕਰ ਭਲੇ ਰਾਖਿਓ ਤਾਏ,
ਆਖਿਆ ਦਰਿਆ ਨੂੰ ਕਿ ਦਰਿਆ ਤੈਨੂੰ ਹੁਕਮ ਹੈ ਸਾਡਾ, ਇਹਨੂੰ ਸਾਂਭ ਕੇ ਰੱਖੀ, ਇਹ ਸਾਡੀ ਅਮਾਨਤ ਹੈ, ਤਾਂ ਗੁਰਦੁਆਰਾ ਸਾਹਿਬ ਬਣਿਆ ਅਮਾਨਸਰ ਸਾਹਿਬ। ਦਰਿਆ ਸਾਡੀ ਅਮਾਨਤ ਹੈ, ਇਹਨੂੰ ਸਾਂਭ ਕੇ ਰੱਖੀ, ਜਦੋਂ ਧੀਰਮਲ ਆਵੇਗਾ ਤੇ ਆਪੇ ਲੈ ਜਾਵੇਗਾ।
ਭਲੇ ਸੰਭਾਲੋ ਉਹ ਦਰਿਆਏ, ਤੁਝ ਤੇ ਲਹੇ ਧੀਰ ਮਲ ਆਏ।
ਇਹ ਦਰਿਆ ਹੈ ਕਿ ਦਰਿਆ ਵੀ ਇੱਕ ਜੋਤ ਹੈ, ਕੋਈ ਮੰਨਣ ਜਾਂ ਨਾ ਮੰਨਣ, ਉਹ ਵੀ ਇੱਕ ਜੀਵ ਹੈ, ਕੋਈ ਸੂਖਮ ਜੀਵ ਕਈ ਹੁੰਦੇ, ਭੈ ਵਿੱਚ ਚੱਲੇ ਲੱਖ ਦਰਿਆ। ਉਹ ਦਰਿਆ ਕੀ ਹੈ? ਜਿਹੜਾ ਭੈ ਵਿੱਚ ਰਹਿਣ ਵਾਲਾ ਹੈ, ਉਹ ਇੱਕ ਜੀਵ ਹੈ, ਪਰ ਦਿਖਦਾ ਕਿਸੇ ਰੱਬ ਦੇ ਪਿਆਰੇ ਨੂੰ ਹੈ। ਸਤਿਗੁਰ ਪਾਤਸ਼ਾਹ ਦਾ ਹੁਕਮ ਹੋਇਆ ਕਿ ਦਰਿਆ ਇਹ ਸਰੂਪ ਸਾਡੀ ਅਮਾਨਤ ਹੈ, ਇਹਨੂੰ ਸਾਂਭ ਕੇ ਰੱਖੀ, ਕੋਈ ਵਿਗਾੜ ਨਾ ਆ ਜਾਵੇ। ਇਹ ਕੋਈ ਆਮ ਸਰੂਪ ਨਹੀਂ, ਇਹ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਹ ਸੱਚੀ ਬਾਣੀ ਹੈ, ਇਹ ਰੱਬੀ ਸੰਦੇਸ਼ ਹੈ, ਰੱਬੀ ਇਲਹਾਮ ਹੈ, ਇਹ ਧੁਰ ਕੀ ਬਾਣੀ ਹੈ। ਜੈਸੀ ਮੈਂ ਆਵੈ ਕਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਕਸਮ ਦੀ ਬਾਣੀ ਹੈ। ਦਰਿਆ ਸਾਂਭ ਕੇ ਰੱਖੀ, ਇਹ ਸਾਡੀ ਇਮਾਨਤ ਹੈ।
ਜਲ ਗੰਭੀਰ ਮੈਂ ਜਬੇ ਟਿਕਾਏ,
ਜਦੋਂ ਗੰਭੀਰ ਜਲ ਵਿਖੇ ਸਰੂਪ ਟਿਕਾਇਆ ਹੈ ਸਤਿਗੁਰ ਪਾਤਸ਼ਾਹ ਜੀ ਦਾ,
ਸਕਲ ਬਿਲੋਕਤ ਬਹੁ ਬਿਸਮਾਏ,
ਗੁਰਸਿੱਖ ਵੇਖ ਰਹੇ ਹਨ, ਬੜੇ ਹੈਰਾਨ ਹੋ ਰਹੇ ਵੀ ਗੱਲ ਕੀ ਹੈ। ਪਾਣੀ ਵਿਖੇ ਕੋਈ ਚੀਜ਼ ਰਹਿੰਦੀ ਨਹੀਂ, ਪਰ ਮਹਾਰਾਜ ਇਹ ਕੀ ਭਾਣਾ ਵਰਤਾ ਰਹੇ ਹਨ।
ਪ੍ਰਥਮ ਕੈਤ ਵਿਪਰੀਤ ਵਿਸਾਲਾ,
ਪਹਿਲੇ ਮਹਾਰਾਜ ਜੀ ਨੇ ਬੜੀ ਔਖੀ ਘਾਟੀ ਵਰਤੀ, ਸਭ ਵਸਤੂਆਂ ਮੋੜਦੀਆਂ, ਤੇ ਹੁਣ ਮਹਾਰਾਜ ਹੋਰ ਭਾਣਾ ਵਰਤਾ ਰਹੇ ਹਨ।
ਰਿਪ ਕੋ ਚੈਤ ਭਲੋ ਸਭ ਕਾਲਾ,
ਇਹ ਹੈ ਦਾਨੀ ਸੁਭਾਵ, ਇਹ ਹੈ ਤਿਆਗ ਮਲ ਬਿਰਤੀ, ਕਿ ਸਭ ਕੁਛ ਦਾਨ ਕਰੀ ਜਾਣਾ, ਕਰੀ ਜਾਣਾ, ਕਰੀ ਜਾਣਾ, ਆਪਣਾ ਕੁਝ ਵੀ ਨਹੀਂ, ਸਭ ਬਗਾਨਾ ਹੀ ਹੈ, ਸਭ ਤੁਰ ਜਾਣਾ ਸੰਸਾਰ ਤੋਂ। ਰਾਮ ਗਯੋ ਰਾਵਣ ਗਯੋ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ, ਸਰੀਰ ਵੀ ਨਹੀਂ ਰਹਿਣਾ। ਰਾਮ ਚੰਦਰ ਜੀ ਚਲੇ ਗਏ, ਕ੍ਰਿਸ਼ਨ ਚਲੇ ਗਏ, ਇਹਨਾਂ ਦੇ ਪਰਿਵਾਰ ਚਲੇ ਗਏ, ਰਾਵਣ ਵਰਗੇ ਚਲੇ ਗਏ, ਅਸੀਂ ਵੀ ਨਹੀਂ ਰਹਿਣਾ। ਐਸੇ ਮਹਾਰਾਜ ਤਿਆਗ ਬਿਰਤੀ ਵਾਲੇ ਦਾਨੀ ਸੁਭਾਵ ਦਾ ਇਹ ਕੌਤਕ ਵੇਖ ਕੇ ਸਭ ਗੁਰਸਿੱਖ ਬੜੇ ਹੈਰਾਨ ਹੋ ਰਹੇ ਹਨ।
ਵਸਤ ਅਮੋਲਕ ਰਖਬੇ ਲਾਇਕ,
ਇਹ ਵਸਤੂ ਬੜੀ ਅਮੋਲਕ ਹੈ, ਜਿਹੜੀ ਰੱਖਣ ਦੇ ਲਾਇਕ ਸੀ।
ਦੇ ਸ਼ਰੀਕ ਕੇ ਸਦਨ ਸੁਭਾਇਕ,
ਇਹ ਮਹਾਰਾਜ ਸਹਿਜ ਸੁਭਾਇਕ ਇਹ ਸ਼ਰੀਕਾਂ ਨੂੰ ਵੰਡੀ ਜਾ ਰਹੇ ਹਨ।
ਉਹ ਤੈ ਗਯੋ ਨਾ ਅਬ ਕਿਆ ਕਰਿਓ,
ਤੇ ਹੁਣ ਕੀ ਕਰੀਏ, ਸਤਿਗੁਰੂ ਪਾਤਸ਼ਾਹ ਨੂੰ ਕਿਹੜਾ ਆਖੇ ਮਹਾਰਾਜ ਇਹ ਨਾ ਕਰੋ, ਉਹ ਤਾਂ ਆਪ ਪਰਮੇਸ਼ਰ ਸਰੂਪ ਹਨ, ਤੇ ਕਿਹੜਾ ਇਥੋਂ ਕੱਢੇਗਾ। ਇਹ ਸਭ ਸਿੱਖ ਦੇਖ ਦੇਖ ਕੇ ਹੈਰਾਨ ਹੋ ਰਹੇ ਹਨ।
ਸਲਤਾ ਸਹਿਤ ਬੇਗ ਮੈਂ ਤਰਿਓ,
ਸਲਤਾ ਸਹਿਤ ਸਲਤਾ ਵਿਖੇ ਇਸ ਨਦੀ ਵਿਖੇ ਦਰਿਆ ਵਿਖੇ ਬੜੇ ਬੇਗ ਦਾ ਜਲ ਆ ਰਿਹਾ ਹੈ।
ਜਲ ਮੈਂ ਕਾਗਜ਼ ਪੀ ਗਏ ਜਬੈ,
ਜਲ ਵਿਖੇ ਕਾਗਜ਼ ਭਿੱਗਦਾ ਹੈ, ਕੁਛ ਵੀ ਨਹੀਂ ਰਹਿੰਦਾ।
ਬਚੇ ਨਾ ਸ਼ੀਗਰ ਜਾਏ ਗਰ ਤਬੈ,
ਕੁਛ ਬਚੇਗਾ ਨਹੀਂ, ਸਭ ਇਹ ਕਾਗਜ਼ ਗਲ ਜਾਵੇਗਾ। ਗਰ ਜਬੈ ਇਹ ਕਾਗਜ਼ ਵੀ ਗਲ ਜਾਵੇਗਾ।
ਕਿਮ ਅੱਖਰ ਸਾਬਤ ਰਹਿ ਜੇ,
ਕਾਗਜ਼ ਹੀ ਗਲ ਗਿਆ ਤੇ ਅੱਖਰ ਸਾਬਤ ਕਿਵੇਂ ਰਹਿਣਗੇ। ਇਹ ਅੱਖਰ ਖਿਰ ਜਾਹੇਂਗੇ, ਇਹ ਅੱਖਰ ਖਿਰ ਜਾਹੇਂਗੇ, ਉਹ ਇਹ ਅੱਖਰ ਇਨਮੈ ਨਾ ਹੈ। ਸਤਿਗੁਰ ਪਾਤਸ਼ਾਹ ਇਹੀ ਸੰਕੇਤ ਦੇ ਰਹੇ ਹਨ, ਭਾਵੇਂ ਸਰੂਪ ਦਾ ਕੁਝ ਵੀ ਨਹੀਂ ਹੋਣਾ, ਪਰ ਮਹਾਰਾਜ ਸਿਖਾ ਰਹੇ ਹਨ ਵੀ ਅੱਖਰ ਜਿਹੜੇ ਹਨ ਉਹ ਖਤਮ ਹੋ ਜਾਣਗੇ, ਪਰ ਅੱਖਰ ਪਰਮੇਸ਼ਰ ਉਹ ਰਹਿਣ ਵਾਲਾ ਹੈ।
ਇਤਿਆਦਿਕ ਆਪਸ ਮੈਂ ਕਹੈ,
ਇਤਿਆਦਿਕ ਗੁਰਸਿੱਖ ਆਪਸ ਵਿਖੇ ਇਹ ਵਾਰਤਾਲਾਪ ਕਰ ਰਹੇ ਹਨ।
ਗੁਰ ਮਹਿਮਾ ਕੋ ਭੇਵ ਨ ਲਹੈ,
ਗੁਰੂ ਦੀ ਮਹਿਮਾ ਦਾ ਕੋਈ ਭੇਦ ਨਹੀਂ ਜਾਣ ਰਿਹਾ।
ਹੁਣ ਸਤਿਗੁਰ ਚੱਲ ਪਰੇ ਅਗਾਰੀ,
ਫਿਰ ਮਹਾਰਾਜ ਅਗਾਂਹ ਨੂੰ ਚਾਲਾ ਪਾ ਕੇ ਤਿਆਰ ਪਰ ਤਿਆਰ ਹੋਏ ਹਨ।
ਮੱਖਣ ਆਦਿਕ ਚਲੇ ਪਿਛਾਰੀ,
ਮੱਖਣ ਆਦਿਕ ਇਹ ਗੁਰੂ ਕੇ ਪਿਆਰੇ ਪਛਾਹ ਪਛਾਹ ਆ ਰਹੇ ਹਨ।
ਸਿੱਖ ਸ਼ਰਧਾਲੂ ਤੂਸ਼ਨ ਰਹੇ,
ਗੁਰੂ ਕੇ ਸਿੱਖ ਸ਼ਰਧਾਲੂ ਪਿਆਰੇ ਚੁੱਪ ਚਾਪ ਪਿੱਛੇ ਪਿੱਛੇ ਆ ਰਹੇ ਹਨ।
ਗੁਰ ਕੋ ਚਰਿਤ ਭਲੇ ਉਰ ਲੈ,
ਗੁਰੂ ਦੇ ਕੋਤਕ ਗੁਰਸਿੱਖ ਪਿਆਰੇ ਆਪਣੇ ਅੰਦਰ ਧਾਰ ਕੇ ਪਿੱਛੇ ਪਿੱਛੇ ਆ ਰਹੇ ਹਨ।
ਜੋ ਕਿਛ ਕਰੇ ਸੋ ਆਛੀ ਬਣੇ,
ਗੁਰਸਿੱਖਾਂ ਦੀ ਇਹੀ ਇੱਛਾ ਹੈ, ਇਹੀ ਭਰੋਸਾ ਹੈ ਕਿ ਜੋ ਮਹਾਰਾਜ ਕਰ ਰਹੇ ਹਨ ਉਹ ਚੰਗਾ ਹੀ ਹੈ।
ਸਤਿਗੁਰ ਮਤ ਜਾਣੈ ਕੋ ਮਨੈ,
ਸਤਿਗੁਰ ਪਾਤਸ਼ਾਹ ਨੂੰ ਕਿਹੜਾ ਜਾਣ ਸਕਦਾ, ਕਿਹੜਾ ਮਨਾ ਕਰ ਸਕਦਾ ਹੈ।
ਇਹ ਚਿਤ ਕਾ ਦੁਰਲਭ ਸ਼ੁਭ ਮਾਂ,
ਕਈ ਇਹ ਆਖਦੇ ਵੀ ਇਹ ਬਾਣੀ ਦਾ ਸਰੂਪ ਬੜਾ ਦੁਰਲਭ ਹੈ, ਬੜਾ ਸ਼ੁਭ ਹੈ।
ਬਹੇ ਨਦੀ ਪੁਨ ਪ੍ਰਾਪਤ ਕਹਾ,
ਇਹ ਨਦੀ ਵਿਖੇ ਵਹਿ ਜਾਵੇਗਾ ਤੇ ਫਿਰ ਮੁੜ ਕੇ ਲੱਭਣ ਵਾਲਾ ਨਹੀਂ ਹੈ।
ਸ੍ਰੀ ਗੁਰ ਅਰਜਨ ਹਾਥਨ ਕੇਰਾ,
ਵੱਡੇ ਸਤਿਗੁਰ ਪੰਜਵੇਂ ਪਾਤਸ਼ਾਹ ਜੀ ਦਾ ਹੈ।
ਇਨੋ ਕੀਨ ਲੋਪ ਸੋ ਇਸ ਬੇਰਾ,
ਇਹਨਾਂ ਨੇ ਇਸ ਵੇਲੇ ਇਹ ਸਰੂਪ ਅਲੋਪ ਕਰ ਦਿੱਤਾ ਹੈ।
ਅਸ ਵਸਤੂ ਪੁਨ ਹੱਥ ਨ ਆਵੇ,
ਐਸੀ ਵਸਤੂ ਮੁੜ ਕੇ ਹੱਥ ਨਹੀਂ ਆਉਣੀ।
ਕੌਣ ਗੁਰੂ ਸੰਗ ਕੈ ਸਮਝਾਵੇ,
ਹੋਰ ਗੁਰੂ ਨੂੰ ਆਖੇ ਮਹਾਰਾਜ ਇੰਜ ਨਹੀਂ ਇੰਜ ਕਰੋ, ਪਰ ਸਤਿਗੁਰ ਆਪ ਪਰਮੇਸ਼ਰ ਆਪ ਜਾਣੀ ਜਾਣ ਹਨ।
ਕਰਿਓ ਨਿਫਲ ਜਲ ਵਿਖੇ ਟਿਕਾਇਓ,
ਜਿਹੜਾ ਕਾਗਜ਼ ਜਿਹੜਾ ਅੱਖਰ ਜਿਹੜਾ ਸਰੂਪ ਜਲ ਵਿਖੇ ਚਲਾ ਗਿਆ ਉਹ ਟਿਕਣਾ ਨਹੀਂ, ਖਰਾਬ ਹੋ ਜਾਵੇਗਾ।
ਕਿਤ ਬਹਿ ਜਾਏ ਕੌਣ ਲੈ ਪਾਇਓ,
ਕਿੱਥੇ ਬਹਿ ਜਾਵੇਗਾ, ਕਿਹੜਾ ਲੈ ਜਾਵੇਗਾ ਇਹ ਕਿਸੇ ਨੂੰ ਪਤਾ ਨਹੀਂ।
ਵਿਕਤ ਨਾਨਕੀ ਰਿਦਾ ਤਪਾਇਓ,
ਮਾਤਾ ਨਾਨਕੀ ਜੀ ਇਹ ਵੇਖ ਕੇ ਆਪਣੇ ਅੰਦਰੋਂ ਸੜ ਭਰ ਰਹੇ ਭਾਵ, ਦੁਖੀ ਹੋ ਰਹੇ ਹਨ।
ਮੈਂ ਸੁਤ ਸੋ ਪੁਨ ਬਾਕ ਅਲਾਇਓ,
ਮਾਤਾ ਜੀ ਨੇ ਮੁੜ ਕੇ ਆਪਣੇ ਬੱਚੇ ਪੁੱਤਰ ਨੂੰ ਕੁਛ ਬਚਨ ਨਹੀਂ ਆਖੇ, ਚੁੱਪ ਚਾਪ ਅਗਾਂਹ ਅਗਾਂਹ ਜਾ ਰਹੇ ਹਨ।
ਸਤਿਗੁਰ ਕੀ ਕ੍ਰਿਤ ਮੱਖਣ ਦੇਖ,
ਸਤਿਗੁਰ ਪਾਤਸ਼ਾਹ ਦੀ ਇਹ ਕ੍ਰਿਤ ਇਹ ਕੋਤਕ ਨੂੰ ਵੇਖ ਕੇ ਮੱਖਣ ਸ਼ਾਹ ਲਬਾਣੇ ਜਦੋਂ ਵੇਖਿਆ ਹੈ,
ਤਰੀ ਮੌਨ ਬਿਸਮਾਏ ਬਿਸ਼ੇਖ,
ਮੱਖਣ ਸ਼ਾਹ ਵੀ ਚੁੱਪ ਹੋ ਗਿਆ ਵੀ ਕੀ ਕਰੀਏ, ਇਹ ਸਤਿਗੁਰ ਆਪ ਪਰਮੇਸ਼ਰ ਸਰੂਪ ਹਨ, ਇਹਨਾਂ ਨੂੰ ਕਿਹੜਾ ਕੋਈ ਆਖ ਸਕਦਾ ਹੈ।
ਕਹਿ ਨਾ ਸਕੈ ਕੁਛ ਲਖ ਸਰਬੱਗਿਆ,
ਇਹ ਸਰਬੱਗਿਆ ਹਨ, ਆਪ ਘਟ ਘਟ ਕੇ ਅੰਦਰ ਦੀ ਜਾਣਦੇ ਹਨ, ਇਹਨਾਂ ਨੂੰ ਕੁਛ ਨਹੀਂ ਕੋਈ ਆਖ ਸਕਦਾ।
ਹਮ ਕਿਆ ਜਾਣ ਸਕੇ ਅਲਪੱਗਿਆ,
ਅਸੀਂ ਤਾਂ ਅਲਪੱਗਿਆ ਜੀਵ ਆ, ਅਲਪ ਬੁੱਧੀ ਵਾਲੇ, ਕੁਛ ਨਹੀਂ ਜਾਣਦੇ। ਇਹ ਤਾਂ ਸਰਬੱਗ ਹਨ ਕਿ ਭੂਤਕਾਲ ਵਿਖੇ ਕੀ ਹੋਇਆ ਹੈ, ਅਗਾਂਹ ਭਵਿੱਖ ਕਾਲ ਵਿਖੇ ਕੀ ਹੋਣਾ ਤੇ ਹੁਣ ਕੀ ਭਾਣਾ ਵਰਤ ਰਿਹਾ, ਇਹ ਜਾਣਦੇ ਹਨ। ਐਸੇ ਸਰੂਪ ਹਨ ਮਹਾਰਾਜ ਜੀ ਦਾ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਮਹਾਰਾਜ ਨਾਵੇਂ ਪਾਤਸ਼ਾਹ ਜੀ ਹੈ। ਸਤਿਗੁਰੂ ਪਾਤਸ਼ਾਹ ਨੇ ਇਹ ਭਾਣਾ ਵਰਤਾਇਆ ਕਿ ਜਲ ਵਿਖੇ ਰੱਖੀ ਅਮਾਨ ਉੱਥੇ ਗੁਰਦੁਆਰਾ ਬਣਿਆ ਅਮਾਨਸਰ ਸਾਹਿਬ ਤੇ ਕਿਵੇਂ ਮੱਖਣ ਸ਼ਾਹ ਲਬਾਣਾ ਆਵੇਗਾ ਕਿਵੇਂ ਧੀਰਮਲ ਆਵੇਗਾ ਤੇ ਬੇਨਤੀ ਕਰੇਗਾ ਪਰ ਉਹਦਾ ਹੱਠ ਨਹੀਂ ਚੱਲਦਾ ਇੱਥੇ ਚੱਲਦੀ ਹੈ ਬੇਨਤੀ ਤੇ ਕਿਵੇਂ ਸਤਿਗੁਰੂ ਪਾਤਸ਼ਾਹ ਦਾ ਸਰੂਪ ਮਿਲੇਗਾ